ਚਰਨ ਨਾ ਛੱਡੋ ਸਰੀਰ ਕਲ ਜਾਈ, ਖੈਰ ਅਰਦਾਸ ਕਰੋ ਤੇਰੀ ਸੰਗਾ, ਬੇਗ ਮਿਲੋ ਜਨ ਕਰਨ ਮਿਲਾਂਗਾ। ਕੋਈ ਨਾ ਵਿਸਾਰੋ ਜੀ ਮੈਂ ਜਨ ਤੇਰਾ, ਮੈਂ ਜਨ ਤੇਰਾ। ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਸਤ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਗੁਰੂ ਚਰਨਾਂ ਨਾਲ ਜੋੜਨਾ, ਅੰਤਰਮੁਖ ਕਰਨਾ ਹਰ ਸਤਸੰਗੀ ਪੁਸ਼ਤੇ ਵਾਸਤੇ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਖਿਆਲ ਬਾਹਰੋਂ ਪੂਰਾ ਨਹੀਂ ਰੁਕਦਾ, ਸ਼ਬਦ ਨਾਲ ਨਹੀਂ ਜੁੜਿਆ ਕਰਦਾ, ਉਸਦੀ ਵਿਚਾਰ ਨਹੀਂ ਸਮਝ ਆਇਆ ਕਰਦੀ। ਦੁਨੀਆਂ ਦੇ ਵਿੱਚ ਦੋ ਕਿਸਮ ਦੇ ਸ਼ਬਦ ਹਨ, ਇੱਕ ਸ਼ਬਦ ਸੁਖ ਰਾਸ ਹੈ, ਇੱਕ ਦੁੱਖ ਰਾਸ ਹੈ। ਇੱਕ ਸੁਖ ਦਿੰਦਾ, ਇੱਕ ਦੁੱਖ ਦਿੰਦਾ ਹੈ। ਸ਼ਬਦ ਕਦੇ ਵਿਨਾਸ਼ ਨਹੀਂ ਹੁੰਦਾ। ਜੋ ਅਸੀਂ ਬੋਲਦੇ ਹਾਂ, ਅੱਜ ਦੀ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤੀ ਹੋਈ ਹੈ ਗੱਲ, ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ। ਜੋ ਕੁਛ ਬੁਰਾ ਜਾਂ ਭਲਾ ਆਵਾਜ਼ ਹੁੰਦੀ ਹੈ, ਇਹ ਆਸਮਾਨ ਦੇ ਵਿੱਚ ਚੱਕਰ ਲਗਾਈ ਜਾਂਦੀ ਹੈ। ਜਿਹੜੇ ਇੱਕ ਇਹੋ ਜਿਹੇ ਸ਼ਬਦ ਹਨ ਜਿਹੜੇ ਸੰਸਾਰ ਦੇ ਵਿੱਚ ਵਾਯੂਮੰਡਲ ਦੇ ਵਿੱਚ ਸ਼ਾਂਤੀ ਪੈਦਾ ਕਰਦੇ ਹਨ, ਇੱਕ ਇਹੋ ਜਿਹੇ ਸ਼ਬਦ ਹਨ ਜਿਹੜੇ ਵਾਯੂਮੰਡਲ ਦੇ ਵਿੱਚ ਅਸ਼ਾਂਤੀ ਪੈਦਾ ਕਰ ਦਿੰਦੇ ਹਨ। ਸ਼ਬਦ ਸ਼ਬਦ ਵਿੱਚ ਭੇਦ ਹੈ। ਹਰੀ ਜਸ, ਮਿੱਠੇ ਬਚਨ, ਪ੍ਰਭੂ ਦਾ ਕੀਰਤਨ, ਇਹ ਵਾਯੂਮੰਡਲ ਦੇ ਵਿੱਚ ਸ਼ਾਂਤੀ ਸੁੱਖ ਪੈਦਾ ਕਰਦੇ ਹਨ। ਉਸ ਤੋਂ ਉਲਟ ਕੌੜੇ ਬਚਨ, ਦੁਰਵਚਨ ਅਤੇ ਗਾਲੀ ਗਲੋਚ, ਇਹੋ ਜਿਹੇ ਜਿਹੜੇ ਬਚਨ ਵਾਯੂਮੰਡਲ ਦੇ ਵਿੱਚ ਅਸ਼ਾਂਤੀ ਔਰ ਦੁੱਖ ਪੈਦਾ ਕਰਦੇ ਹਨ। ਤਾਂ ਤੇ ਚਾਹੀਦਾ ਹੈ ਇਹੋ ਜਿਹਾ ਸ਼ਬਦ ਅਸੀਂ ਸਿੱਖੀਏ, ਜਿਸ ਕਰਕੇ ਆਪਣੇ ਵਾਸਤੇ ਵੀ ਸਾਰੇ ਸੰਸਾਰ ਵਾਸਤੇ ਵੀ ਉਹ ਸ਼ਬਦ ਸੁੱਖ ਦਾ ਬਾਇਸ ਬਣ ਜਾਏ। ਤਾਂ ਤੇ ਗੁਰੂ ਜੀ ਸਾਨੂੰ ਉਹ ਸ਼ਬਦ ਸਿੱਖਣ ਵਾਸਤੇ ਪ੍ਰੇਰਨਾ ਕਰਦੇ ਹਨ, ਸਿੱਖੋ ਸ਼ਬਦ ਪਿਆਰਿਓ। ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਇਹਦਾ ਇਹ ਫਲ ਹੋਵੇ ਇੱਥੇ ਵੀ ਸੁੱਖ ਸ਼ਾਂਤੀ ਨਾਲ ਗੁਜ਼ਰੇ, ਅੱਗੇ ਵੀ ਸਰੀਰ ਤਿਆਗਣ ਤੋਂ ਬਾਅਦ, ਮਰਨ ਤੋਂ ਬਾਅਦ ਨਿਰੰਕਾਰ ਦੀ ਦਰਗਾਹ ਦੇ ਵਿੱਚ ਮੁੱਖ ਉਜਲਾ ਹੋਵੇ, ਜਨਮ ਮਰਨ ਤੋਂ ਬਰੀ ਹੋ ਜਾਈਏ। ਉਹ ਸ਼ਬਦ ਕਿਹੜੇ ਹਨ? ਗੁਰਬਾਣੀ ਦੇ ਸ਼ਬਦ, ਨਾਮ ਦਾ ਸਿਮਰਨ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਇਤਿਆਦਿ, ਇਹ ਜਿਹੜੇ ਸ਼ਬਦ ਹਨ ਇਹ ਸਾਡੇ ਦੋਨਾਂ ਜਹਾਨਾਂ ਦੇ ਵਿੱਚ ਮਦਦਗਾਰ, ਸੁਖਦਾਈ ਔਰ ਵਾਯੂਮੰਡਲ ਨੂੰ ਸਵੱਛ ਅਤੇ ਸ਼ਾਂਤਮਈ ਕਰਨ ਵਾਲੇ ਹੋਇਆ ਕਰਦੇ ਨੇ। ਇਹਦੇ ਹੀ ਹਜ਼ੂਰ ਨੇ ਵਾਰ ਵਾਰ ਐਸਾ ਫਰਮਾਨ ਕੀਤਾ। ਜਨਮ ਮਰਨ ਕੀ ਟੇਕ ਸਿੱਖੋ ਸ਼ਬਦ
ਪ੍ਰੇਮੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰਕੇ, ਨਾਮ ਦੀ ਦਾਤ ਹਾਸਲ ਕਰਕੇ, ਗੁਰੂ ਕਾ ਸਿੱਖ ਸਜਿਆ, ਨਾਮ ਸੁਣਨ ਵਿੱਚ ਲੱਗਿਆ, ਬਾਣੀ ਦੇ ਪਾਠ ਕੀਰਤਨ ਵਿਚਾਰ ਵਿੱਚ ਉਸਦੀ ਪ੍ਰਵਿਰਤੀ ਹੋਈ, ਜਿਸ ਦੇ ਨਾਲ ਮਨ ਸਵੱਛ ਸ਼ਾਂਤ ਠੰਡਾ ਰਹਿਣ ਲੱਗ ਪਿਆ। ਆਹਿਸਤਾ ਆਹਿਸਤਾ ਵਿਚਾਰਾਂ ਉੱਚੀਆਂ ਹੁੰਦੀਆਂ ਬ੍ਰਹਮ ਵਿਚਾਰ ਦੁਆਰਾ ਪ੍ਰਭੂ ਪ੍ਰਾਪਤੀ ਵਿੱਚ ਸਥਿਤੀ ਹੋਈ। ਇਉਂ ਰਹਿੰਦਾ ਹੋਇਆ ਫਿਰ ਅੰਤਰ ਗਿਆਨ ਭਗਤੀ ਵਰਤਣ ਵਾਲਾ ਰਾਗ ਦੁਆਰਾ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਉਸਦਾ ਇੱਕ ਫਾਰਮ ਹੈ, ਕਿਸੇ ਆਪਣੇ ਖੇਤ ਦੇ ਵਿੱਚ ਉਸਨੇ ਬਾਹਰ ਇੱਕ ਮਕਾਨ ਬਣਾਇਆ ਹੋਇਆ ਹੈ। ਨਿੱਤਿਆ ਪ੍ਰਤੀ ਸਵੇਰੇ ਪਹਿਰ ਰਾਤ ਨੇ ਉੱਠਣਾ, ਆਪਣੇ ਸਾਰੇ ਪਰਿਵਾਰ ਨੂੰ ਵੀ ਇਹੀ ਸੁਭਾਅ ਪੈਦਾ ਕੀਤਾ ਹੈ। ਇਸ਼ਨਾਨ ਕਰਨਾ, ਬੈਠ ਕੇ ਸਿਮਰਨ ਕਰਨਾ, ਇੱਕ ਨੇ ਪਾਠ ਕਰਨਾ, ਬਾਕੀ ਦੇ ਨੇ ਸਾਰੇ ਨੇ ਸੁਣਨਾ, ਜਦੋਂ ਵੀ ਸਮਾਂ ਮਿਲਦਾ ਧਾਰਮਿਕ ਗ੍ਰੰਥਾਂ ਦੀ ਵਿਚਾਰ ਸ਼ੁਰੂ ਕਰ ਦੇਣੀ, ਕਦੇ ਬੈਠ ਕੇ ਸ਼ਾਮ ਨੂੰ ਰਹਿ ਰਸ ਦਾ ਪਾਠ ਹੁੰਦਾ, ਉਹ ਪਾਠ ਇੱਕ ਨੇ ਕਰਨਾ, ਬਾਕੀ ਦੇ ਨੇ ਸੁਣਨਾ। ਇਸੇ ਤਰ੍ਹਾਂ ਅੱਠੇ ਪੈਰ ਸਿਮਰਨ ਦਾ ਪਰਚਾ, ਬਾਣੀ ਦਾ ਪਰਚਾ ਉਹਨਾਂ ਦੇ ਘਰ ਵਿੱਚ, ਮਨ ਉਹ ਘਰ ਨਹੀਂ ਸੀ, ਬੈਕੁੰਠ ਰੂਪ ਸੀ। ਜਿਸ ਘਰ ਦੇ ਵਿੱਚ ਇਹੋ ਜਿਹਾ ਵਾਤਾਵਰਣ ਹੋਵੇ, ਉਸ ਘਰ ਨੂੰ ਬੈਕੁੰਠ ਦੀ ਨਿਆਈ ਦੱਸਿਆ ਹੈ। ਇਤਫਾਕ ਵੀ ਉੱਥੇ ਆ ਜਾਂਦਾ, ਕਿਉਂਕਿ ਜਿੱਥੇ ਮਨ ਦੀ ਸ਼ਾਂਤੀ ਹੈ, ਮਨ ਦੀ ਸ਼ੁੱਧੀ ਹੈ, ਇਤਫਾਕ ਉੱਥੇ ਬੇਤਫਾਕੀ ਦਾ ਕਾਰਨ ਖਿਆਲਾਂ ਦਾ ਨਾ ਮਿਲਣਾ ਹੋਇਆ ਕਰਦਾ ਹੈ। ਖਿਆਲਾਂ ਦਾ ਨਾ ਮਿਲਣਾ ਵਿਚਾਰ ਦੀ ਕਮੀ ਹੁੰਦੀ ਹੈ, ਵਿਚਾਰ ਦੀ ਕਮੀ ਹੋਣ ਦਾ ਕਾਰਨ ਮਨ ਦੀ ਮਲੀਨਤਾ ਹੋਇਆ ਕਰਦੀ ਹੈ। ਸੰਯੋਗ ਕਰਕੇ ਉਹ ਘਰ ਮਨ ਦੁਨੀਆਂ ਦੇ ਵਿੱਚ ਬੈਕੁੰਠ, ਅਗਰ ਇਹੋ ਜਿਹੇ ਸਾਰੇ ਘਰ ਹੋ ਜਾਣ, ਸਾਰੀ ਦੁਨੀਆਂ ਬੈਕੁੰਠ ਬਣ ਸਕਦੀ ਹੈ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਿਆ ਗਿਆ, ਸ਼ਬਦ ਦਾ ਅਸਰ, ਇੱਕ ਦੁੱਖ ਰਾਸ, ਇੱਕ ਸੁੱਖ ਰਾਸ। ਇਸੇ ਤਰ੍ਹਾਂ ਇੱਕ ਦਫ਼ਾ ਇੱਕ ਕੋਈ ਇੰਗਲੈਂਡ ਰਿਟਰਨ, ਇੰਗਲੈਂਡ ਪੜ੍ਹਿਆ ਆ, ਜਿਸਦੇ ਦਿਮਾਗ ਦੇ ਵਿੱਚ ਪੱਛਮੀ ਜ਼ਰੇ ਚੱਪੇ ਹੋਏ ਸਨ, ਨਾਸਤਿਕ ਭਾਵਨਾ ਵਾਲਾ, ਉਹ ਇਹ ਚਾਹੁੰਦਾ ਸੀ ਵੀ ਦੁਨੀਆਂ ਦੇ ਵਿੱਚ ਧਨ ਕਮਾਓ, ਕਿਵੇਂ ਕਮਾਓ, ਠੱਗੀ ਕਰੋ, ਕਿਸੇ ਨੂੰ ਤੰਗ ਕਰੋ, 420 ਕਰੋ, ਕੁਛ ਕਰੋ, ਇਹੋ ਜਿਹੇ ਖਿਆਲਾਂ ਵਾਲਾ ਬੰਦਾ। ਰੱਬ ਰੂਪ ਤਾਂ ਉਹਦੀ ਨਿਗਾਹ ਵਿੱਚ ਹੈ ਹੀ ਕੀ ਸੀ, ਅੱਜ ਮੋਟਰ 'ਤੇ ਬੈਠਾ ਉਹਦਾ ਪਰਿਵਾਰ ਨਾਲ ਹੈ, ਕਿਤੇ ਉੱਧਰ ਉਸ ਰਸਤੇ ਨਿਕਲਿਆ ਹੈ, ਜਾਂਦੇ ਜਾਂਦੇ ਮੋੜ 'ਤੇ ਉਹਨਾਂ ਦੀ ਮੋਟਰ ਉਲਟ ਜਾਂਦੀ ਹੈ। ਮੋਟਰ ਉਲਟੀ ਤੋਂ ਬਾਅਦ ਉਹ ਨਜ਼ਦੀਕ ਉਹਨਾਂ ਦੇਖਿਆ, ਕਿਉਂਕਿ ਬਾਹਰ ਹੀ ਆਪਣੇ ਫਾਰਮ ਦੇ ਵਿੱਚ, ਆਪਣੇ ਖੇਤ ਦੇ ਵਿੱਚ ਹੀ ਘਰ ਬਣਿਆ ਸੀ। ਝੱਟ ਹੀ ਦੌੜ ਕੇ ਗਏ, ਉਹਨਾਂ ਨੂੰ ਮੋਟਰ ਸਿੱਧੀ ਕਰ ਕਰਾ ਕੇ ਸਾਰਿਆਂ ਨੂੰ ਆਪਣੇ ਘਰ ਲਿਆਂਦਾ। ਇੱਕ ਵੱਡੇ ਕਮਰੇ ਦੇ ਵਿੱਚ ਮੰਜੇ ਬਿਸਤਰੇ ਵਿਛਾ ਦਿੱਤੇ ਉਹਨਾਂ ਨੂੰ, ਜਿਵੇਂ ਆਪਣੇ ਦੇਸ਼ ਦੇ ਵਿੱਚ ਰਿਵਾਜ਼ ਸੀ, ਸੱਟ ਲੱਗੇ ਗਰਮ ਗਰਮ ਦੁੱਧ ਪਿਲਾ ਦਿਓ, ਦੁੱਧ ਪਿਲਾਇਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਂ ਘਰ ਹੀ ਹੁੰਦੀਆਂ ਜ਼ਮੀਨਦਾਰਾਂ ਦੇ, ਦੁੱਧ ਘਿਓ ਆਦਿ, ਇਹਨਾਂ ਨੂੰ ਤਾਂ ਘਾਟਾ ਕੋਈ ਨਹੀਂ ਹੁੰਦਾ। ਦੁੱਧ ਪਿਲਾਇਆ, ਸੱਟਾਂ ਵੱਜੀਆਂ ਸੀ, ਕੁਛ ਆਰਾਮ ਹੈ, ਇਤਨੇ ਨੂੰ ਡਾਕਟਰ ਲਿਆਂਦਾ, ਉਹਦੀ ਦਾਰੀ ਸ਼ੁਰੂ ਕਰ ਦਿੱਤੀ, ਉਹਨਾਂ ਸਾਰਿਆਂ ਦੀ ਯਾਨੀ ਸੇਵਾ ਔਰ ਇਲਾਜ ਸ਼ੁਰੂ ਹੋ ਗਿਆ। ਡਾਕਟਰ ਨਜ਼ਦੀਕ ਜਿਹੜਾ ਸੀ, ਅੱਛੀ ਤਰ੍ਹਾਂ ਦਵਾਈ ਬੂਟੀ ਦਿੰਦਾ ਹੈ, ਪੱਤਰੇ ਦੱਸਦਾ ਹੈ, ਉਹ ਸਾਰਾ ਟੱਬਰੋਂ ਦੀ ਬੜੀ ਸੇਵਾ ਕਰਦਾ। ਇਸੇ ਤਰ੍ਹਾਂ ਹੌਲੀ 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 ਉਸ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਜ਼ਖਮ ਔਰ ਸੱਟਾਂ ਵੱਜੀਆਂ ਸਨ, ਆਰਾਮ ਆਇਆ, ਉਹਨਾਂ ਦੀ ਸਿਹਤ ਅੱਛੀ ਹੁੰਦੀ ਚਲੀ ਗਈ। ਉਹ ਜਿਹੜਾ ਮੁਖੀ ਸੀ ਉਸ ਟੱਬਰ ਦਾ, ਜਿਹੜੇ ਉਲਟ ਗਏ ਸੀ ਮੋਟਰ ਵਿੱਚ, ਇੰਗਲੈਂਡ ਰਿਟਰਨ, ਇੰਗਲੈਂਡ ਪੜ੍ਹਿਆ ਆਇਆ, ਉਹ ਇੱਕ ਦਿਨ ਉਹ ਬਜ਼ੁਰਗ ਨੂੰ, ਜੋ ਉਹ ਫਾਰਮ ਦੇ ਵਿੱਚ ਰਹਿਣ ਵਾਲੇ ਜ਼ਿਮੀਂਦਾਰ ਬਜ਼ੁਰਗ ਗੁਰਮੁਖ ਨੂੰ ਕਹਿਣ ਲੱਗੇ, ਬਾਬਾ ਜੀ ਜੇਕਰ ਜਿਹੋ ਜਿਹਾ ਘਰ ਆਪਦਾ ਹੈ, ਆਪਦੇ ਫੈਮਿਲੀ ਦੇ ਮੈਂਬਰਸ ਹਨ, ਅਗਰ ਸਾਰੇ ਇਹੋ ਜਿਹੇ ਘਰ ਹੋ ਜਾਣ, ਦੁਨੀਆਂ ਸਾਰੀ ਬੈਕੁੰਠ ਬਣ ਜਾਏ, ਪਰ ਇਹੋ ਜਿਹਾ ਘੱਟ ਹੀ ਕਿਤੇ ਦੇਖੀਂਦਾ। ਸੋ ਇਸ ਕਰਕੇ ਸਾਰੀਆਂ ਗੱਲਾਂ ਦੇਖੋ ਨਾ ਤੁਸੀਂ, ਸਾਡੀ ਬਿਨਾਂ ਕਿਸੇ ਇਫਜ਼ਾਨੇ ਤੋਂ, ਬਿਨਾਂ ਕਿਸੇ ਆਪਣੇ ਬਦਲੇ ਤੋਂ ਸੇਵਾ ਕਰ ਰਹੇ ਹੋ। ਸੇਵਾ ਵੀ ਕਿਤਨੇ ਪ੍ਰੇਮ ਨਾਲ ਕਰਦੇ ਹੋ, ਦੁੱਧ, ਲੱਸੀ, ਦਹੀਂ, ਮੱਖਣ, ਘਿਓ, ਹਰ ਤਰੀਕੇ ਸਿਰ ਸਾਡੀ ਸੇਵਾ ਕਰਦੇ, ਡਾਕਟਰ ਲਿਆਂਦਾ, ਸਭ ਕੁਛ। ਅਸੀਂ ਤੁਹਾਡੇ, ਮੈਂ ਬੜਾ ਤੁਹਾਡਾ ਰਿਣੀ ਹਾਂ, ਰਜ਼ਾਈ ਹਾਂ, ਅਹਿਸਾਨਮੰਦ ਹਾਂ। ਪਰ ਇੱਕ ਗੱਲ ਨਹੀਂ ਮੈਨੂੰ ਸਮਝ ਆਉਂਦੀ, ਤੁਹਾਡੇ ਸਾਰੇ ਟੱਬਰ ਦੇ ਜਿਤਨੇ ਜੀ ਹਨ, ਕਦੇ ਤੁਸੀਂ ਬਹਿ ਕੇ ਕੋਈ ਪੋਥੀ ਕੋਲ ਬਹਿੰਦੇ ਹੋ, ਕਦੇ ਦੇਖਦਾ ਹੱਥ ਵਿੱਚ ਮਾਲਾ, ਤੁਹਾਡੇ ਕਦੇ ਬੈਠ ਕੇ ਅੱਖਾਂ ਮੀਟ ਕੇ ਬਹਿ ਜਾਂਦੇ ਹੋ, ਤੜਕੇ ਉੱਠ ਕੇ ਸਾਰੇ ਨਹਾਉਂਦੇ ਹੋ, ਇਸ ਗੱਲ ਦਾ ਕੀ ਫਾਇਦਾ? ਇੱਕ ਵਾਰੀ ਬਾਣੀ ਪੜ੍ਹ ਲਈ, ਸਮਝ ਲਈ, ਬਸ ਠੀਕ ਹੈ, ਵਾਰ ਵਾਰ ਘੜੀ ਮੁੜੀ ਪੜ੍ਹਨ ਦਾ ਕੀ ਫਾਇਦਾ? ਕਿਉਂਕਿ ਉਹਦੇ ਦਿਮਾਗ ਵਿੱਚ ਇੰਗਲੈਂਡ ਰਿਹਾ ਬਹੁਤੀ ਦੇਰ ਤੱਕ ਸਤਸੰਗ ਨੂੰ ਹੋਈ ਨਹੀਂ ਸੀ, ਉਹਦੇ ਦਿਮਾਗ ਵਿੱਚ ਇਹੋ ਜਿਹੀ ਜ਼ਰੇ ਚੱਪੀ ਸੀ। ਉਹ ਲੋਕ ਤਾਂ ਕਹਿੰਦੇ ਹਨ ਬਈ ਧਨ ਕਮਾਓ, ਕਿਵੇਂ ਕਮਾਓ, ਇਦੋਂ ਜ਼ਿਆਦਾ ਕੁਛ ਨਹੀਂ ਜ਼ਿੰਦਗੀ ਦਾ ਮੁੱਦਾ। ਉਹਨਾਂ ਨੂੰ ਮਨ ਦੀ ਠੰਡ, ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ, ਇਹਦੀ ਬਾਬਤ ਔਖਾ ਪਤਾ ਕੋਈ ਨਹੀਂ ਉਹਨੂੰ ਲੋਕਾਂ ਨੂੰ। ਸੰਯੋਗ ਕਰਕੇ ਉਹਨੇ ਆਪਣੇ ਦਿਲ ਦੀ ਜਿਹੜੀ ਗੱਲ ਸੀ ਕਹੀ, ਵੀ ਇਸ ਗੱਲ ਦਾ ਕੀ ਫਾਇਦਾ? ਉਸ ਬਜ਼ੁਰਗ ਨੇ ਕਿਹਾ, ਕਾਕਾ ਦੀ ਬਾ, ਤੂੰ ਪ੍ਰਤੀਤ ਹੁੰਦਾ ਇਸ ਮੁਲਕ 'ਚ ਬਾਹਰ ਰਿਹਾ ਨਹੀਂ ਨੇ, ਤੂੰ ਤੈਨੂੰ ਸਤਸੰਗ ਨਹੀਂ ਪ੍ਰਤੀਤ ਹੁੰਦੀ ਹੋਈ, ਪਰ ਜੋ ਕੁਛ ਅਸੀਂ ਕਰ ਰਹੇ ਹਾਂ ਅਸੀਂ ਠੀਕ ਕਰ ਰਹੇ ਹਾਂ, ਸਾਨੂੰ ਸਾਡੇ ਗੁਰੂ ਦਾ ਐਸਾ ਹੀ ਹੁਕਮ ਹੈ। ਅਸੀਂ ਸਵੇਰੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਇਸ਼ਨਾਨ ਕਰਨਾ ਵੈਸੇ ਹੀ ਇਨਸਾਨ ਦੇ ਵਾਸਤੇ ਅਰੋਗਤਾ ਦਾ ਕਾਰਨ ਹੈ, ਸ਼ੁੱਧੀ ਦਾ ਕਾਰਨ ਹੈ। ਮਕਾਨ ਨੂੰ ਜਿੰਨੀ ਦੇਰ ਤੱਕ ਸਫਾ ਨਾ ਰੱਖਿਆ ਜਾਵੇ, ਮਕਾਨ ਕੈਸੇ ਅੱਛਾ ਰਹਿ ਸਕਦਾ, ਉਹਦੇ ਵਿੱਚ ਰਹਿਣ ਵਾਲੇ ਨੂੰ ਕਿਵੇਂ ਸਹੂਲੀਅਤ ਔਰ ਸਿਹਤ ਅੱਛੀ ਮਿਲ ਸਕਦੀ। ਇਸੇ ਤਰ੍ਹਾਂ ਸਰੀਰ ਇੱਕ ਮਕਾਨ ਹੈ ਆਤਮਾ ਦਾ, ਅੱਖਾਂ ਕੰਨ ਨੱਕ ਆਦਿ ਇਹ ਬਾਰੀਆਂ ਹਨ, ਇਹਨਾਂ ਦੇ ਵਿੱਚੋਂ ਹਰ ਵਕਤ ਮੈਲ ਚੜ੍ਹਦੀ, ਅੱਖਾਂ 'ਚੋਂ ਗਿੱਢ, ਕੰਨਾਂ 'ਚੋਂ ਮੈਲ, ਨੱਕ 'ਚੋਂ ਸੀਣ, ਮੂੰਹ 'ਚੋਂ ਬਲਗਮ, ਸਭ ਕੁਝ ਇਹੋ ਜਿਹਾ ਕੁਛ ਨਿਕਲਦਾ ਰਹਿੰਦਾ, ਰੋਮ ਰੋਮ ਵਿੱਚੋਂ ਮਲ ਨਿਕਲਦੀ ਹੈ। ਜਿੰਨੀ ਦੇਰ ਤੱਕ ਉਹਨੂੰ ਸਫਾ ਨਾ ਕੀਤਾ ਜਾਵੇ, ਆਪਣੇ ਆਪ ਨੂੰ ਗਲਾਨੀ ਆਉਂਦੀ ਹੈ ਇਸ 'ਤੇ, ਇਹ ਜ਼ਰੂਰੀ ਹੈ, ਅਰੋਗਤਾ ਦਾ ਕਾਰਨ ਹੈ। ਸਵੇਰੇ ਇਸ਼ਨਾਨ ਵਗੈਰਾ, ਸਵੱਛਤਾ ਇਹ ਲਾਜ਼ਮੀ ਚੀਜ਼ ਹੁੰਦੀ ਹੈ। ਅੰਮ੍ਰਿਤ ਵੇਲੇ ਦਾ ਇਸ਼ਨਾਨ ਔਰ ਨਾਮ ਜਿਹੜਾ ਹੈ ਮਨ ਤਨ ਦੋਨਾਂ ਨੂੰ ਅਰੋਗਤਾ ਦਿੰਦਾ ਹੈ, ਸਾਡੇ ਗੁਰੂ ਜੀ ਨੇ ਤੁਹਾਨੂੰ ਐਵੇਂ ਦੱਸਿਆ। ਖੈਰ ਉਹ ਕਹਿੰਦੇ ਤਾਂ ਠੀਕ ਹੈ ਬਾਬਾ ਜੀ, ਪਰ ਇਹ ਦੱਸੋ ਨਾ, ਬਾਣੀ ਜਿਹੜੀ ਤੁਸੀਂ ਵਾਰ ਵਾਰ ਘੜੀ ਮੁੜੀ ਪੜ੍ਹਦੇ ਹੋ, ਇੱਕ ਵਾਰੀ ਪੜ੍ਹ ਲਈ, ਸਮਝ ਲਈ, ਘੜੀ ਮੁੜੀ ਉਹੀ ਕਹੀ ਜਾਣ? ਦੇਖੋ ਨਾ, ਅਸੀਂ ਸਕੂਲਾਂ 'ਚ ਪੜ੍ਹਿਆ, ਕਹਿੰਦਾ ਦੋ ਅਤੇ ਦੋ ਚਾਰ, ਇੱਕ ਵਾਰੀ ਸਮਝ ਲਈ, ਦੋ ਅਤੇ ਦੋ ਚਾਰ ਹੀ ਹੁੰਦੇ ਨੇ, ਅੱਠ ਤਾਂ ਹੁੰਦੇ ਹੀ ਨਹੀਂ, ਦੋ ਅਤੇ ਦੋ ਚਾਰ, ਦੋ ਅਤੇ ਦੋ ਚਾਰ, ਦੋ ਅਤੇ ਦੋ ਚਾਰ, ਇਹ ਕਰਨ ਦਾ ਕੀ ਫਾਇਦਾ? ਸੋ ਇਸੇ ਤਰ੍ਹਾਂ ਤੁਸੀਂ ਵਾਰ ਵਾਰ ਬਾਣੀ ਪੜ੍ਹ ਲਈ, ਇੱਕ ਵਾਰੀ ਪੜ੍ਹ ਕੇ ਸਮਝ ਲਈ, ਵਾਰ ਵਾਰ ਘੜੀ ਮੁੜੀ ਉਸਨੂੰ ਰਿਪੀਟ ਕਰਨਾ, ਇਹਦਾ ਕੀ ਫਾਇਦਾ? ਉਹਨਾਂ ਨੇ ਫਿਰ ਸਮਝਾਇਆ, ਮਨ ਇਨਸਾਨ ਨੂੰ ਇੱਕ ਇਹੋ ਜਿਹੀ ਚੀਜ਼ ਲੱਗਿਆ ਹੋਇਆ ਹੈ, ਇਹ ਕਦੇ ਵੀ ਵਿਹਲਾ ਨਹੀਂ ਰਹਿੰਦਾ, ਇਹ ਅੰਦਰ ਦਾ ਬੰਦਰ ਹੈ, ਪੂਤਨਾ ਹੈ, ਇਹ ਕੋਈ ਨਾ ਕੋਈ ਕੰਮ ਚਾਹੁੰਦਾ ਹੈ, ਪੂਤਨੇ ਨੂੰ ਤੁਸੀਂ ਵਿਹਲਾ ਛੱਡੋ। ਬਸ ਸਤਿਆਨਾਸ ਕਰੇਗਾ ਦ੍ਰਿਸ਼ਟਾਂਤ, ਇੱਕ ਸ਼ਾਹੂਕਾਰ ਬੜਾ ਭਾਰਾ ਸੇਠ, ਜਿਹਦਾ ਬਿਜ਼ਨਸ ਬੜੇ ਬੜੇ ਬਾਹਰਲੇ ਮੁਲਕਾਂ 'ਚ ਵੀ, ਇੱਥੇ ਅਤੇ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ। ਉਸਦੇ ਪਾਸ ਇੱਕ ਦਿਨ ਇੱਕ ਬੰਦਾ ਆ ਗਿਆ, ਜਿਸਨੇ ਭੂਤ ਅਰਾਧੇ ਆਇਆ ਸੀ, ਆਰਾਧਨਾ ਵਗੈਰਾ ਕਰਕੇ ਇੱਕ ਭੂਤ ਕਾਬੂ ਕੀਤਾ ਸੀ। ਬੈਠ ਕੇ ਗੱਲ ਛੇੜ ਲਈ, ਉਸਨੇ ਕਹਿਣ ਲੱਗਾ, ਮੇਰੇ ਪਾਸ ਇੱਕ ਭੂਤ ਹੈ, ਭੂਤ ਬੜਾ ਜਲਦੀ ਜਿੱਥੇ ਭੇਜਣਾ ਇੱਧਰ ਉੱਧਰ ਜਲਦੀ ਜਾ ਆਉਂਦਾ ਹੈ, ਬੜੀ ਛੇਤੀ ਕੰਮ ਕਰਦਾ ਹੈ, ਇਸ ਕਰਕੇ ਬਾਹਰਲੇ ਕੰਮਾਂ ਕਾਰਾਂ ਦੇ ਵਾਸਤੇ ਇਹ ਬੜਾ ਮਦਦਗਾਰ ਚੀਜ਼ ਹੈ। ਉਹ ਚੂੰਕਿ ਉਹਦਾ ਬਿਜ਼ਨਸ, ਉਹਦਾ ਵਪਾਰ ਬੜੇ ਬੜੇ ਮੁਲਕਾਂ ਔਰ ਬੜੇ ਬੜੇ ਸ਼ਹਿਰਾਂ ਵਿੱਚ ਸੀ, ਉਸਨੇ ਸੋਚਿਆ, ਅੱਜ ਕੱਲ੍ਹ ਮੰਗਣ ਜ਼ਿਆਦਾ ਸਿਹਤ ਦਾ ਜ਼ਮਾਨਾ ਹੈ ਨਹੀਂ ਸੀ, ਥੋੜ੍ਹੇ ਜਿਹੇ ਪਿੱਛੇ ਦੀ ਗੱਲ ਹੈ। ਸੰਯੋਗ ਕਰਕੇ ਉਸਨੇ ਸੋਚਿਆ ਵੀ ਇੱਕ ਭੂਤ ਜੇ ਤੋਂ ਲੈ ਲਈਏ, ਬੜੀ ਚੰਗੀ ਗੱਲ ਹੈ, ਸਾਡੇ ਕਾਰੋਬਾਰ ਦੇ ਵਿੱਚ ਬੜੀ ਤਰੱਕੀ ਹੋਵੇ, ਕਿਉਂਕਿ ਇੰਗਲੈਂਡ ਜਾਣਾ, ਅਮਰੀਕਾ ਜਾਣਾ, ਜਰਮਨ ਜਾਣਾ, ਹੋਰ ਬੜੇ ਬੜੇ ਸ਼ਹਿਰਾਂ 'ਚ ਜਿੱਥੇ ਜਿੱਥੇ ਬਿਜ਼ਨਸ ਹੈ, ਬੜਾ ਮੁਸ਼ਕਲ ਹੈ ਉੱਥੋਂ ਦੀ, ਬੜੀ ਜਲਦੀ ਖ਼ਬਰ ਲਿਆ ਦੇ ਕਰੇਗਾ। ਸੋ ਉਹਨੂੰ ਕਹਿਣਗੇ ਵੀ ਇੱਕ ਭੂਤ ਜੇ ਮੈਨੂੰ ਦੇ ਦੇ, ਬੜੀ ਮਿਹਰਬਾਨੀ ਹੋਵੇ। ਹਾਂ, ਕਹਿੰਦਾ ਭੂਤ ਲੈ ਤਾਂ ਲਓ, ਪਰ ਇੱਕ ਸ਼ਰਤ, ਕਿਉਂਕਿ ਇਹਨੂੰ ਵਿਹਲਾ ਨਹੀਂ ਛੱਡਣਾ, ਜਦੋਂ ਵਿਹਲਾ ਛੱਡੋ ਤੁਹਾਨੂੰ ਮਾਰ ਦੇਗਾ। ਉਹ ਕਹਿੰਦਾ ਵਿਹਲ, ਮੇਰੇ ਤਾਂ ਇਤਨੇ ਕਾਰੋਬਾਰ ਹਨ, ਵਿਹਲ ਇਹਨੂੰ ਕਿੱਥੇ ਮਿਲੇਗਾ, ਦੇਖ ਲਾ, ਲੈ ਲਾ, ਵਿਹਲਾ ਨਾ ਛੱਡੀ, ਜੇ ਵਿਹਲਾ ਛੱਡੀ ਤੈਨੂੰ ਮਾਰ ਦੇਗਾ, ਇਹਨੇ ਵਿਹਲਾ ਰਹਿਣਾ ਜਾਣਦਾ ਹੀ ਨਹੀਂ ਹੈ। ਸੰਯੋਗ ਕਰਕੇ ਉਸਨੇ ਭੂਤ ਲੈ ਲਿਆ, ਹੁਕਮ ਕੀਤਾ ਜਾਓ ਇੰਗਲੈਂਡ, ਪਾਉਂਡ ਰੂਪ ਸੀ, ਇੰਨਾ ਚਿਰ 'ਚ ਜਾਇਆ, ਖਬਰ ਲਿਆ ਤੀ, ਜਾਓ ਜਰਮਨ, ਇੰਨਾ ਚਿਰ 'ਚ ਜਾਇਆ, ਜਾਓ ਅਮੈਰੀਕਾ, ਇਤਨਾ ਚਿਰ 'ਚ ਜਾਇਆ, ਇਸੀ ਤਰ੍ਹਾਂ ਜਿੱਥੇ ਭੇਜੇ ਬੜੀ ਜਲਦੀ ਜਾਇਆ ਵੇ। ਸੋ ਦੋ ਚਾਰ ਦਿਨ ਦੇ ਵਿੱਚ ਦੇਖਿਆ ਸਾਰੇ ਫੇ ਆਇਆ, ਕੀ ਕੀਤਾ ਜਾਵੇ, ਉਹਨੂੰ ਫਿਕਰ ਪੈ ਗਿਆ ਸੇਠ ਨੂੰ, ਇਹ ਤਾਂ ਆਪਣੀ ਮੌਤ ਹੀ ਸਹੇੜ ਲਈ, ਇਤਨੇ ਕੰਮ ਮੈਂ ਕਿੱਥੋਂ ਦੱਸੀ ਜਾਊਂਗਾ, ਇਹ ਤਾਂ ਇਤਨੀ ਜਲਦੀ ਕੰਮ ਕਰਿਆ ਹੁੰਦਾ, ਹੈਰਾਨੀ ਦੀ ਗੱਲ ਹੈ। ਅਖੀਰ ਫਿਕਰ ਸਭ ਤੋਂ ਵੱਡੀ ਬਿਮਾਰੀ ਹੈ ਇਨਸਾਨ ਵਾਸਤੇ, ਚਿੰਤਾ ਫਿਕਰ, ਚਿੰਤਾ ਨੂੰ ਚਿਕਾ ਬਰਾਬਰ ਕਹਿੰਦੇ ਨੇ ਲੋਕ। ਸੋ ਉਸ ਚਿੰਤਾ ਫਿਕਰ ਦੇ ਵਿੱਚ ਉਹ ਸੇਠ ਜੀ ਕਮਜ਼ੋਰ ਹੋਣ ਲੱਗ ਪਏ, ਸਰੀਰ ਦੁਬਲਾ ਹੋਣ ਲੱਗ ਪਿਆ। ਸੋ ਇਸੀ ਤਰ੍ਹਾਂ ਕਾਫੀ ਕਮਜ਼ੋਰੀ ਹੋਣ ਦੇ ਕਾਰਨ ਉਸਦੇ ਕਿਸੇ ਹਿੱਤੂ ਮਿੱਤਰ ਦੋਸਤ ਨੇ ਪੁੱਛਿਆ, ਸੇਠ ਜੀ ਕੀ ਕਾਰਨ, ਆਪ ਦਾ ਸਰੀਰ ਦੁਬਲਾ ਹੈ, ਕਮਜ਼ੋਰ ਹੈ, ਅਤੇ ਜੇਕਰ ਕੋਈ ਬਿਮਾਰੀ ਹੈ, ਕੋਈ ਮਰਜ਼ ਹੈ, ਡਾਕਟਰ ਹਕੀਮਾਂ ਦਾ ਤਾਂ ਘਾਟਾ ਨਹੀਂ, ਇਲਾਜ ਕਰਾ ਲਓ, ਪੈਸਾ ਕਿਸ ਕੰਮ ਆਉਂਦਾ ਜੇ ਇਹ ਤੋਂ ਫਾਇਦਾ ਨਾ ਉਠਾਇਆ ਜਾਏ। ਕਹਿਣ ਲੱਗਾ, ਡਾਕਟਰ ਹਕੀਮ ਵਾਲੀ ਬਿਮਾਰੀ ਮੇਰੇ ਪਾਸ ਹੈ ਨਹੀਂ, ਮੇਰੀ ਬਿਮਾਰੀ ਉਹ ਕੁਛ ਹੋਰ ਹੈ। ਅਕਸਰ ਕੀ ਬਿਮਾਰੀ ਹੈ, ਕਹਿਣ ਲੱਗਾ, ਤਾਂ ਬਿਮਾਰੀ ਹੈ, ਇਹਦਾ ਇਲਾਜ ਡਾਕਟਰ ਹਕੀਮਾਂ ਪਾਸ ਨਹੀਂ, ਦੱਸਦਾ ਸੀ ਕੀ ਬਿਮਾਰੀ ਹੈ, ਦੁਨੀਆਂ 'ਤੇ ਜਿਹੜੀ ਬਿਮਾਰੀ, ਇਲਾਜ ਵੀ ਉਹਦਾ ਜ਼ਰੂਰ ਬਣਿਆ ਹੋਇਆ ਹੈ। ਕਹਿਣ ਲੱਗਾ, ਬਿਮਾਰੀ ਤਾਂ ਇਹ ਹੈ, ਦਰਅਸਲ ਮੈਂ ਇੱਕ ਲੈ ਬੈਠਾ ਭੂਤ ਕਿਸੇ 'ਤੇ, ਮੈਨੂੰ ਤਾਂ ਇਹ ਖਿਆਲ ਸੀ ਮੇਰਾ ਬਿਜ਼ਨਸ ਬਾਹਰਲੇ ਮੁਲਕਾਂ 'ਚ ਵੱਡੇ ਵੱਡੇ ਸ਼ਹਿਰਾਂ 'ਚ ਹੈ, ਵੀ ਇੱਥੇ ਛੇਤੀ ਛੇਤੀ ਕੰਮ ਕਰਾਇਆ ਕਰੂੰਗਾ ਅਤੇ ਅੱਛਾ ਹੋ ਜਾਏਗਾ, ਮੈਨੂੰ ਤਰੱਕੀ ਮਿਲੇਗੀ। ਪਰ ਇਹ ਤਾਂ ਇਤਨਾ ਤੇਜ਼ ਹੈ, ਪੌਣ ਰੂਪ ਹੈ, ਛਿਣ ਮਾਤਰ ਵਿੱਚ ਜਾਇਆ ਹੁੰਦਾ ਕਰੋੜਾਂ ਮੀਲ, ਇਸ ਕਰਕੇ ਫਿਰ ਆ ਕੇ ਦੱਸਦੇ ਮੈਨੂੰ ਕੰਮ ਦੱਸ। ਉਹਨੇ ਇਹ ਵੀ ਸ਼ਰਤ ਰੱਖੀ ਸੀ ਵੀ ਵਿਹਲਾ ਛੜੇ ਤੈਨੂੰ ਮਾਰ ਦੂਗਾ, ਉਹਨੂੰ ਇੰਨੇ ਕੰਮ ਮੈਂ ਕਿੱਥੇ ਦੱਸੀ ਜਾਵਾਂ, ਪ੍ਰਤੀਤ ਹੁੰਦਾ ਕੋਈ ਦਿੰਦਾ ਪਰਾਉਣਾ ਇੰਨੇ ਮਾਰ ਦੇਣਾ। ਇਹ ਮੈਨੂੰ ਫਿਕਰ ਹੈ ਹੁਣ ਡਾਕਟਰਾਂ ਹਕੀਮਾਂ ਪਾਸੇ ਦਾ ਕੀ ਇਲਾਜ ਆ। ਉਹ ਕਹਿੰਦਾ ਮੈਂ ਤੇਰਾ ਕੁਛ ਤੂੰ ਹਾਂ ਮਦਦ ਕਰਾਂਗਾ, ਚੱਲ ਮਹਾਤਮਾ ਪਾਤਸ਼ਾਹ ਸ਼ਾਇਦ ਉੱਥੋਂ ਤੈਨੂੰ ਕੋਈ ਜੁੱਤੀ ਲੱਭ ਜਾਏ। ਮਹਾਂਪੁਰਖਾਂ ਪਾਸ ਲੈ ਗਿਆ, ਉਹਨੂੰ ਬਾਅਦ ਜਾ ਕੇ ਗੱਲ ਛੇੜੀ ਵੀ ਇਹ ਮਹਾਰਾਜ ਇੱਕ ਭੂਤ ਲੈ ਬੈਠਿਆ ਹੈ, ਤੁਸੀਂ ਇਹਦਾ ਉਪਾਅ ਦੱਸੋ। ਇਹਨੂੰ ਭੂਤ ਨੂੰ ਦੇਣ ਵਾਲੇ ਨੇ ਦੱਸਿਆ ਸੀ ਵਿਹਲਾ ਛੱਡਣਗੇ ਤੈਨੂੰ ਮਾਰ ਦੂ। ਹੁਣ ਇਤਨਾ ਤੇਜ਼ ਹੈ ਜੇ ਭੇਜਦੇ ਇੰਨਾ ਚਿੱਤ ਜਾ ਹੁੰਦਾ, ਕਿੰਨੇ ਕੁ ਕੰਮ ਦੱਸੀ ਜਾਈਏ। ਹੁਣ ਇਸ ਨੂੰ ਫਿਕਰ ਪਿਆ ਸੇਠ ਜੀ ਨੂੰ ਵੀ ਕੋਈ ਦਿੰਦਾ ਪ੍ਰਾਹੁਣਾ ਇਹਨੇ ਮਾਰ ਦੇਣਾ। ਉਹ ਕਹਿਣਗੇ ਤਾਂ ਬੜੀ ਸੌਖੀ ਜਿਹੀ ਗੱਲ ਹੈ, ਭੂਤ ਕਾਬੂ ਕਰਨਾ ਸੌਖੀ ਜਿਹੀ ਗੱਲ, ਜਿੱਥੇ ਭੇਜਣਾ ਉੱਥੇ ਭੇਜਣਾ ਹੀ, ਕੰਮਾਂ ਕਰਨ ਵਾਸਤੇ ਤਾਂ ਲਿਆ ਹੀ ਹੈ। ਪਰ ਇਉਂ ਕਰ ਇੱਕ ਵੰਝ, ਜਿਸ ਬਹੁਤੀਆਂ ਗੰਢਾਂ ਹੋਣ ਉਹ ਮੰਗਾ ਕੇ ਵਿਹੜੇ ਵਿੱਚ ਗੱਢ ਲੈ, ਵਿਹੜੇ 'ਚ ਗੱਢ ਲੈ, ਜਦੋਂ ਕੰਮ ਭੇਜਣਾ ਭੇਜ ਦੀ, ਜਦੋਂ ਆਇਆ ਕਰੇ ਨੇ ਕਹਿਣੇ ਕੋਈ ਕੰਮ ਦਾ, ਤੈਨੂੰ ਕਹਿੰਦੀ ਵੰਝ 'ਤੇ ਚੜ੍ਹੀ ਜਾ, ਉਤਰੀ ਜਾ, ਗੰਢਾਂ ਗਿਣੀ ਜਾ। ਇਸੇ ਤਰ੍ਹਾਂ ਕੀਤਾ, ਹੁਣ ਉਤਰੀ ਕਾਬੂ ਹੋ ਗਏ, ਜਿੱਥੇ ਭੇਜਣਾ ਹੈ ਫਲਾਣੇ ਥਾਂ ਜਾਇਆ ਜਾ ਹੋਣਾ, ਨਹੀਂ ਫਿਰ ਵੰਝ 'ਤੇ ਚੜ੍ਹੀ ਜਾ, ਉਤਰੀ ਜਾ, ਵਿਹਲਾ ਤਾਂ ਰਹਿੰਦਾ ਨਹੀਂ। ਦ੍ਰਿਸ਼ਟਾਂਤ ਮਿਸਾਲ ਹੈ, ਉਤਨਾ ਕੀ ਹੈ ਮਨ, ਮਨ ਪੂਤਨਾ ਹੈ, ਮਨ ਸਾਰਿਆਂ ਨੂੰ ਦੁਖੀ ਕਰ ਰਿਹਾ ਹੈ। ਇਹ ਦਰਅਸਲ ਜਾਗਰਤ ਔਰ ਸੁਪਨ ਦੋ ਜਿਹੜੇ ਬਿਲਾਸ ਹਨ, ਆਤਮਦੇਵ ਦੀ ਮਾਇਆ ਦੇ ਮਨ ਰੂਪ ਹੋ ਕੇ ਇਸੀ ਦੇ ਬਿਲਾਸ ਹਨ, ਮਨ ਦੇ ਹੀ ਖੇਲ ਹਨ। ਸੋ ਜਦੋਂ ਸੁਖੋਪਤ ਵਿੱਚ ਮਨ ਲੈ ਹੋ ਜਾਂਦਾ ਹੈ, ਵਿੱਦਿਆ ਵਿੱਚ ਆਪਣੇ ਕਾਰਨ ਵਿੱਚ ਲੈ ਹੁੰਦਾ, ਉੱਥੇ ਨਾ ਸੁਪਨਾ ਹੈ ਨਾ ਸੰਸਾਰ ਹੈ। ਜਦੋਂ ਆਤਮਾ ਵਿੱਚ ਲੈ ਹੋ ਜਾਂਦਾ ਹੈ, ਉਦੋਂ ਸੰਸਾਰ ਔਰ ਸੁਪਨਾ ਨਹੀਂ ਰਹਿੰਦਾ। ਸੁਪਨਾ ਤਾਂ ਜਾਗਰਤ ਅਵਸਥਾ ਔਰ ਸੁਪਨ ਅਵਸਥਾ ਵਿੱਚ ਹੀ ਹੈ। ਸੁਪਨ ਅਵਸਥਾ ਕੰਠ ਵਿੱਚ ਇੱਕ ਨਾੜੀ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ ਹੈ, ਉੱਥੇ ਕਲਪਨਾ ਕਰਦਾ ਹੈ। ਇਉਂ ਕਰਕੇ ਇਹ ਮਨ ਜਿੰਨੀ ਦੇਰ ਤੱਕ ਸੁਪਨ ਵਿੱਚ ਵੀ ਟਿਕਦਾ ਨਹੀਂ ਹੈ, ਬੇਕਾਇਦਾ ਚੱਲਦਾ ਹੈ, ਜਾਗਰਤ ਵਿੱਚ ਇਸ ਨੂੰ ਜੇ ਕਾਇਦੇ ਵਿੱਚ ਲਿਆਂਦਾ ਜਾਵੇ, ਕਿਸੇ ਕੰਮ ਲਾ ਛੱਡੀਏ, ਇਹ ਸੌਖਾ ਰਹਿੰਦਾ ਹੈ। ਇਸ ਨੂੰ ਕਿਹਾ ਜਿਸ ਕੰਮ ਭੇਜਣਾ, ਇਸੇ ਤਰ੍ਹਾਂ ਬਾਣੀ ਪੜ੍ਹਨੀ ਹੈ, ਹੋਰ ਵਿਵਹਾਰ ਕਰਨੇ, ਠੀਕ ਹੈ। ਜਦੋਂ ਵਿਹਲਾ ਹੋਇਆ, ਇਸ ਨੂੰ ਕਹੋ ਮਨ ਨੂੰ ਸਵਾਸ ਇੱਕ ਵੰਝ ਹੈ, ਚੜ੍ਹੀ ਜਾਂ ਉਤਰੀ ਜਾਂ ਅੱਖਰ ਗਿਣੀ, ਚੱਲ ਮਨ ਕਾਬੂ ਹੋ ਜਾਂਦਾ ਹੈ। ਇਸੇ ਤਰ੍ਹਾਂ ਉਹ ਗੁਰਮੁਖ ਕਹਿੰਦੇ ਨੇ ਉਸ ਇੰਗਲੈਂਡ ਰਿਟਾਇਰ ਨੂੰ, ਬਈ ਕਹਿਣ ਲੱਗੇ ਮਨ ਇੱਕ ਇਹੋ ਜਿਹਾ ਪੂਤਨਾ ਸਾਨੂੰ ਮਿਲਿਆ ਹੈ, ਵਿਹਲਾ ਨਹੀਂ ਰਹਿੰਦਾ, ਇਸ ਨੂੰ ਕਾਬੂ ਕਰਨਾ ਹੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਈ, ਗੁਰਮੁਖ ਜਿਹੜੇ ਹਨ ਇਸ ਨੂੰ ਕਾਬੂ ਕਰਦੇ ਹਨ, ਕਦੇ ਸਿਮਰਨ ਵੱਲ ਲਗਾ ਛੱਡਦੇ ਹਨ, ਕਦੇ ਬਾਣੀ ਵੱਲ ਲਾ ਛੱਡਦੇ ਹਨ, ਕਦੇ ਕਿਸੇ ਗ੍ਰੰਥ ਧਾਰਮਿਕ ਗ੍ਰੰਥ ਦੀ ਵਿਚਾਰ ਵੱਲ ਲਾ ਦਿੰਦੇ ਹਨ, ਕਦੇ ਇਕੱਠੇ ਬਹਿ ਕੇ ਕਿਸੇ ਬਾਣੀ ਦਾ ਪਾਠ ਕਰਦੇ ਹਨ, ਕਦੇ ਕੀਰਤਨ ਕਰਦੇ, ਇਉਂ ਇਸ ਮਨ ਨੂੰ ਕਾਬੂ ਰੱਖਦੇ ਹਨ, ਮਨ ਨੂੰ ਸ਼ਾਂਤ ਰੱਖਦੇ ਹਨ। ਵਰਨਾ ਇੱਕ ਮਨ ਇਹੀ ਜਿਹੀ ਚੀਜ਼ ਹੈ, ਇਹ ਸਾਰੀ ਦੁਨੀਆਂ ਨੂੰ ਦੁਖੀ ਕਰ ਰਿਹਾ ਹੈ। Thank you. ਸੋਖ ਸਰਮਪਤ ਝੋਲੀ ਸਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸ਼ਕਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਦੱਸੇ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੁਮੇਰ ਪੁਰਬਤ ਦੇ ਸਿੱਧਾਂ ਨੂੰ ਮਿਲੇ ਉਹਨਾਂ ਨਾਲ ਚਰਚਾ ਵਾਰਤਾ ਹੋਈ ਸ੍ਰੀ ਜਪਜੀ ਸਾਹਿਬ ਦਾ ਉਚਾਰਨ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਉਚਾਰਨ ਕੀਤਾ ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਸਰਬ ਸ਼ਕਤੀਮਾਨ ਜਾਣਦੇ ਹੋਏ ਚਾਹਿਆ ਵੀ ਸਾਡੇ ਮਤ ਵਿੱਚ ਆ ਜਾਏ ਸਾਡੇ ਮਤ ਨੂੰ ਹੋਰ ਜ਼ਿਆਦਾ ਰੋਸ਼ਨ ਕਰੇ ਕਿਹਾ ਜਾ ਜੋਗੀ ਉਹਨਾਂ ਨੇ ਕਿਹਾ ਗੁਰੂ ਨਾਨਕ ਜੀ ਸਾਡੇ ਯੋਗ ਮਤ ਦੇ ਚਿੰਨ੍ਹ ਧਾਰਨ ਕਰੋ ਤੁਸੀਂ ਝੋਲੀ ਰੱਖੋ ਡੰਡਾ ਹੁੰਦਾ ਯੋਗੀਆਂ ਪਾਸ ਹੋਰ ਇਤਿਹਾਸ ਜਿਹੜੇ ਬਾਅਦ 'ਚ ਚਿੰਨ੍ਹ ਹੁੰਦੇ ਨੇ ਧਾਰਨ ਕਰੋ ਦੁਨੀਆਂ ਵਿੱਚ ਤੁਸੀਂ ਪ੍ਰਸਿੱਧ ਹੋ ਜਾਓਗੇ ਸਾਰੀ ਦੁਨੀਆਂ 'ਤੇ ਤੁਹਾਡੀ ਛਤਰ ਛਾਇਆ ਹੋਵੇਗੀ ਸਭ ਦੁਨੀਆਂ ਤੁਹਾਡੇ ਚਰਨੀ ਲੱਗੇ ਗੁਰੂ ਜੀ ਨੇ ਕਿਹਾ ਸੀ ਤਾਂ ਪਹਿਲੇ ਹੀ ਯੋਗੀ ਹਾਂ ਇਹ ਚਿੰਨ੍ਹ ਤਾਂ ਸਾਡੇ ਪਹਿਲੇ ਹੀ ਧਾਰਨ ਕੀਤੇ ਜਿਹੜੇ ਤੁਸੀਂ ਧਾਰਨ ਕਰਵਾਉਂਦੇ ਹੋ ਮੁੰਡਾ ਸੰਤੋਖ ਜਿਹੜੇ ਤਾਂ ਮੁੰਦਰਾਂ ਪਵਾਉਣ ਨੂੰ ਪਹਿਨੇ ਹੋ ਮੁੰਦਰਾਂ ਪਾਓ ਕੰਨਾਂ ਦੇ ਵਿੱਚ ਉਹ ਸੰਤੋਖ ਰੂਪੀ ਮੁੰਦਰਾਂ ਸਾਡੀਆਂ ਪਹਿਲੇ ਹੀ ਪਹਿਨੀਆਂ ਹੋਈਆਂ ਸਾਡੇ ਚਿੱਤ ਵਿੱਚ ਪੂਰਾ ਸੰਤੋਖ ਹੈ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਹੈ ਮੁੰਦਾ ਸੰਤੋਖ ਸ਼ਰਮਪਤ ਝੋਲੀ ਜਿਹੜੀ ਤੁਸੀਂ ਕਹਿੰਦੇ ਝੋਲੀ ਪਾਓ ਯੋਗੀਆਂ ਦੀ ਝੋਲੀ ਹੁੰਦੀ ਹੈ ਸੋ ਸ਼ਰਮ ਖਾਣੀ ਬੁਰੇ ਕੰਮਾਂ ਤੋਂ ਇਹੀ ਝੋਲੀ ਹੈ ਸਾਡੀ ਪਹਿਨੀ ਹੋਈ ਧਿਆਨ ਕੀ ਕਰੇ ਵਿਭੂਤ ਤੁਸੀਂ ਕਹਿੰਦੇ ਵਿਭੂਤ ਲਾਓ ਸਰੀਰ 'ਤੇ ਵਿਭੂਤੀ ਮਿਲੋ ਅਸੀਂ ਪ੍ਰਭੂ ਦੇ ਧਿਆਨ ਵਿੱਚ ਮਗਨ ਰਹਿੰਦੇ ਇਹੀ ਸਾਡੀ ਵਿਭੂਤੀ ਮਿਲੀ ਹੋਈ ਹੈ ਸਰੀਰ 'ਤੇ ਇਸੇ ਤਰ੍ਹਾਂ ਗੁਰੂ ਜੀ ਨੇ ਕਿਹਾ ਤੁਸੀਂ ਕਹਿੰਦੇ ਸਾਡੇ ਆਈ ਪੰਥ ਵਿੱਚ ਆ ਜੋ ਯੋਗੀਆਂ ਦੇ ਕਈ ਪੰਥ ਹੁੰਦੇ ਨੇ ਆਈ ਪੰਥ ਸਭ ਤੋਂ ਅੱਛਾ ਮੰਨਿਆ ਹੈ ਇਸ ਪੰਥ ਵਿੱਚ ਤੁਸੀਂ ਆ ਜਾਓ ਗੁਰੂ ਜੀ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਤੁਸੀਂ ਆਈ ਪੰਥੀ ਵਿੱਚ ਆ ਕੇ ਪੰਥ ਵਿੱਚ ਆ ਕੇ ਦੁਨੀਆਂ ਨੂੰ ਸਾਰੀ ਨੂੰ ਜਿੱਤੋ ਕਿਉਂ ਕਰਕੇ ਤੁਸੀਂ ਪ੍ਰਸਿੱਧ ਯੋਗੀ ਹੋ ਜਾਓਗੇ ਗੁਰੂ ਜੀ ਕਹਿੰਦੇ ਅਸੀਂ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ ਇਸ ਵਾਸਤੇ ਸਾਨੂੰ ਇਹ ਬਾਹਰਲੇ ਚਿੰਨ੍ਹ ਧਾਰਨ ਕਰਨ ਦੀ ਕੋਈ ਲੋੜ ਨਹੀਂ ਹੈ ਸੋ ਗੁਰੂ ਜੀ ਕਹਿੰਦੇ ਜਿਹਨੇ ਮਨ ਨੂੰ ਜਿੱਤ ਲਿਆ ਸਾਰਾ ਸੰਸਾਰ ਹੀ ਜਿੱਤ ਲਿਆ ਮਨ ਜਿੱਤੇ ਜਗ ਜੀ ਸਾਰਾ ਸੰਸਾਰ ਕਿਸੇ ਦੇ ਜਿੱਤਣ ਦਾ ਨਹੀਂ ਪਰ ਜਿਹਨੇ ਮਨ ਜਿੱਤ ਲਿਆ ਮਨ 'ਤੇ ਵਸੀਕਾਰ ਪਾ ਲਿਆ ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਜਾਂਦਾ ਹੈ ਰਾਜਾ ਪ੍ਰਥਰੀ ਉਜੈਨ ਦਾ ਰਾਜਾ ਸੀ ਫਿਰ ਉਹ ਕਿਸੇ ਕਾਰਨ 'ਤੇ ਫਕੀਰ ਬਣ ਗਿਆ ਵੈਰਾਗ ਲੱਗਿਆ ਫਕੀਰ ਬਣ ਗਿਆ ਫਕੀਰੀ ਰਜਬ ਦੀ ਕੀਤੀ ਉਸਦੇ ਛੋਟੇ ਪ੍ਰਾਪਤੀਰ ਵਿਕਰਮਾਜੀਤ ਨੇ ਫਿਰ ਰਾਜ ਕੀਤਾ ਹੈ ਜੋ ਹੁਣ 2000 ਕੁਛ ਸਨ ਚੱਲ ਰਿਹਾ ਹੈ ਸਵਯੋਂ ਉਹ ਵਿਕਰਮ ਅਰਥਰੀ ਨੇ ਕਈ ਗ੍ਰੰਥ ਵੀ ਬਣਾਏ ਵੈਰਾਗ ਸ਼ਬਦ ਕੇ ਗ੍ਰੰਥ ਵਿੱਚ ਮਨ ਦੇ ਪ੍ਰਸਾਏ ਲਿਖਦੇ ਹਨ ਮਨ ਰਿਪ ਜੀਤੇ ਸਭ ਰਿਪ ਜੀਤੇ ਮਨ ਰਿਪ ਜੀਤੇ ਸਭ ਰਿਪ ਜੀਤੇ ਮਨ ਦੁਸ਼ਮਣ ਜੀ ਦਾ ਜਿਉਂਦਾ ਸਾਰੀ ਦੁਨੀਆਂ ਮਨ ਉਹਦੀ ਦੁਸ਼ਮਣ ਹੈ ਜਿਸਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਗਿਆ ਇਤਿਹਾਸ ਸਾਰੇ ਦੁੱਖਾਂ ਦਾ ਮੂਲ ਮਨ ਹੈ ਸੋ ਮਨ ਨੂੰ ਕਾਬੂ ਕਰਨ ਵਾਸਤੇ ਉਹ ਗੁਰਮੁਖ ਕਹਿੰਦੇ ਹਨ ਖਿਆਲ ਫਿਰ ਉੱਥੇ ਲੈ ਜਾਓ ਫਾਰਮ ਦੇ ਵਿੱਚ ਉਹ ਕਹਿੰਦੇ ਹਨ ਬਾਈ ਅਸੀਂ ਮਨ ਨੂੰ ਇਹ ਮਨ ਇਹੋ ਜਿਹਾ ਪੂਤਣਾ ਵਿਹਲਾ ਨਹੀਂ ਰਹਿੰਦਾ ਕੋਈ ਕੋਈ ਕੰਮ ਚਾਹੁੰਦਾ ਇਹਨੂੰ ਅਸੀਂ ਕਦੇ ਗੁਰਸ਼ਬਦ ਦੇ ਅਭਿਆਸ ਵੱਲ ਲਗਾ ਦਿੰਦੇ ਹਾਂ ਕਦੇ ਗੁਰਬਾਣੀ ਦੇ ਪਾਠ ਵੱਲ ਲਗਾ ਦਿੰਦੇ ਹਾਂ ਕਦੇ ਕੀਰਤਨ ਵੱਲ ਲਗਾ ਦਿੰਦੇ ਹਾਂ ਕਦੇ ਗੁਰਬਾਣੀ ਦੀ ਵਿਚਾਰ ਔਰ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੱਲ ਲਗਾ ਦਿੰਦੇ ਇਉਂ ਇਸ ਨੂੰ ਹਰ ਵਕਤ ਲਾਈ ਛੱਡਦੇ ਹਾਂ ਤਾਂ ਕਿ ਸੁਖੀ ਔਰ ਸ਼ਾਂਤ ਰਹੇ ਠੰਡਾ ਰਹੇ ਉਹ ਫਿਰ ਇਸ ਗੱਲ ਵੱਲ ਆ ਕੇ ਕਹਿਣਗੇ ਬਾਬਾ ਜੀ ਇਹ ਅੱਖਰਾਂ ਵਿੱਚ ਸੁਖੀ ਸ਼ਾਂਤੀ ਵਾਲੀ ਕਿਹੜੀ ਗੱਲ ਹੈ ਇਹ ਸ਼ਬਦਹੀਨ ਅੱਖਰਹੀਨ ਕਹਿੰਦੇ ਹਾਂ ਅੱਖਰ ਅੱਖਰਾਂ ਵਿੱਚ ਭੇਦ ਹੈ ਸ਼ਬਦ ਸ਼ਬਦ ਵਿੱਚ ਭੇਦ ਹੈ ਇੱਕ ਸ਼ਬਦ ਦੁੱਖ ਰਾਸ ਹੈ ਇੱਕ ਸੁੱਖ ਰਾਸ ਹੈ ਉਹਦੇ ਸਮਝ ਨਾ ਆਵੇ ਗੱਲ ਕਹਿੰਦੇ ਇਹ ਕੈਸੇ ਹੋ ਸਕਦਾ ਹੈ ਇਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਕਹਿੰਦੇ ਬਾਣੀ ਦੇ ਸ਼ਬਦ ਵਿੱਚ ਸ਼ਾਂਤੀ ਹੈ ਠੰਡ ਹੈ ਸੁੱਖ ਦਾ ਸੁੱਖ ਦੀ ਪੂੰਜੀ ਹੈ ਇਸ ਵਾਸਤੇ ਇਹ ਕੈਸੇ ਹੋ ਸਕਦਾ ਉਹ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਹੀ ਇਹ ਮਨ ਨੂੰ ਸ਼ਾਂਤ ਸੁਖੀ ਰੱਖਣ ਨੂੰ ਸਮਰੱਥ ਹੈ ਜਿਹੜੇ ਪ੍ਰੇਮੀ ਆਪਣੇ ਮਨ ਨੂੰ ਇਸ ਪਾਸੇ ਲਾ ਛੱਡਦੇ ਉਹਨਾਂ ਦਾ ਮਨ ਬੜਾ ਸੁਖੀ ਅਤੇ ਸ਼ਾਂਤ ਰਹਿੰਦਾ ਹੈ ਉਹ ਮੰਨਦਾ ਨਹੀਂ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਪੱਛਮੀ ਦਰੇ ਚਪਕੇ ਹੋਏ ਨੇ ਪੱਛਮੀ ਵਿੱਦਿਆ ਜਿਹੜੀ ਹੈ ਉਹ ਕਰ ਚੁੱਕੀ ਹੋਈ ਹੈ ਅਖੀਰ ਉਹਨਾਂ ਨੇ ਸਮਝਾਉਣ ਵਾਸਤੇ ਵੀ ਸ਼ਬਦ ਸ਼ਬਦ ਵਿੱਚ ਬੜੀ ਤਾਕਤ ਹੈ ਸ਼ਬਦ ਦੁੱਖ ਵੀ ਦੇ ਸਕਦਾ ਹੈ ਸ਼ਬਦ ਸੁੱਖ ਵੀ ਦੇ ਸਕਦਾ ਹੈ ਸ਼ਬਦ ਸ਼ਾਂਤੀ ਵੀ ਦੇ ਸਕਦਾ ਹੈ ਸ਼ਬਦ ਤੇਜੀ ਕ੍ਰੋਧ ਵੀ ਦੇ ਸਕਦਾ ਹੈ ਸਮਝਾਉਣ ਵਾਸਤੇ ਉਹ ਬਜ਼ੁਰਗ ਗੁਰਮੁਖ ਜਿਹੜੇ ਹਨ ਬਿਲਾ ਵਜੇ ਕਿਸੇ ਨੂੰ ਕੌੜਾ ਲਫ਼ਜ਼ ਕਹਿਣਾ ਚਾਹੁੰਦੇ ਨਹੀਂ ਕਹਿਣਾ ਪਸੰਦ ਨਹੀਂ ਕਰਦੇ ਪਰ ਉਸਨੂੰ ਜਵਾਬ ਦੇਣ ਵਾਸਤੇ ਪ੍ਰੈਕਟੀਕਲੀ ਜਵਾਬ ਦੇਣ ਵਾਸਤੇ ਉਹਨਾਂ ਨੇ ਕੋਈ ਸਖ਼ਤ ਲਫ਼ਜ਼ ਕਹੇ ਉਸ ਇੰਗਲੈਂਡ ਪੁਰਸ਼ ਨੂੰ ਥੋੜ੍ਹੇ ਲਫ਼ਜ਼ ਕਹੇ ਜਿਹਨਾਂ ਸੁਣ ਕੇ ਬੜਾ ਘਬਰਾਇਆ, ਬਾਬਾ ਜੀ ਤੁਸੀਂ ਤਾਂ ਬੜੇ ਸਖ਼ਤ ਲਫ਼ਜ਼ ਕਹੇ, ਮੇਰਾ ਦਿਲ ਫੂਕਦਾ। ਕਹਿਣ ਲੱਗੇ, ਲਫ਼ਜ਼ਾਂ ਦੇ ਵਿੱਚ ਕੋਈ ਅੱਗ ਸੀ ਤੇਰੇ ਦਿਲ ਨੂੰ ਫੂਕਦਾ ਜੀ ਨੇ? ਕਹਿਣ ਲੱਗੇ, ਲਫ਼ਜ਼ਾਂ ਵਿੱਚ ਹੀ ਤਾਕਤ ਹੈ, ਦੇਖੋ ਨਾ ਮੇਰਾ ਦਿਲ ਕਿਵੇਂ ਜਲ ਰਿਹਾ ਹੈ, ਮੇਰਾ ਖੂਨ ਖੋਲ ਰਿਹਾ, ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਖੂਨ ਖੋਲਦਾ, ਸਰੀਰ ਤਪ ਰਿਹਾ। ਕਹਿੰਦੇ, ਦੱਸੋ ਮੈਂ ਕਿਹੜਾ ਅਗਲੀ ਚੁਣੌਤੀ ਲਾਤੀ ਤੇਰੇ ਸਰੀਰ ਨੂੰ ਖੋਲਦਾ? ਮੈਂ ਤਾਂ ਦੋ ਅੱਖਰ ਹੀ ਕਹੇ ਨੇ। ਕਹਿਣ, ਅੱਖਰਾਂ ਨਾਲ ਹੀ ਇਹ ਹਾਲਤ ਹੋਈ ਹੈ। ਕਹਿਣਗੇ, ਬਸ ਤੇਰੇ ਦੱਸਣ ਵਾਸਤੇ ਮੈਂ ਤੈਨੂੰ ਕੌੜਾ ਲਫ਼ਜ਼ ਕਹਿਣਾ ਨਹੀਂ ਸੀ ਚਾਹੁੰਦਾ, ਦੱਸਣ ਵਾਸਤੇ। ਕਹਿੰਦੇ, ਅੱਖਰਾਂ ਅੱਖਰਾਂ ਵਿੱਚ ਭੇਦ ਹੈ, ਸ਼ਬਦ ਸ਼ਬਦ ਵਿੱਚ ਭੇਦ ਹੈ। ਇੱਕ ਸ਼ਬਦ ਦੁਖੀ ਕਰ ਸਕਦਾ ਕਿਸੇ ਬੰਦੇ ਨੂੰ, ਇੱਕ ਸ਼ਬਦ ਸੁਖੀ ਕਰ ਸਕਦਾ। ਮਿੱਠੇ ਵਚਨ ਕਹੋ ਕਿਸੇ ਨੂੰ, ਸੁਖੀ ਹੋਊਗਾ, ਸ਼ਾਂਤੀ ਮਿਲੇਗੀ। ਕੌੜੇ ਵਚਨ ਕਹੋ, ਦੁਰਵਚਨ ਕਹੋ, ਗਾਲ ਕੱਢੋ ਉਸ ਨੂੰ, ਗਾਲ ਕੱਢੇ ਤੇ ਦੁੱਖ ਹੋਏਗਾ ਤਾਂ। ਗੁਰੂ ਬਾਬਾ ਜੀ ਨੂੰ ਕਹਿੰਦੇ ਨੇ, ਫਿੱਕਾ ਬੋਲਣਾ ਜ਼ਬਾਨ ਬੋਲੀਏ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਏ, ਫਿੱਕਾ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੂੰਹ, ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜ਼ਾ। ਫਿੱਕਾ ਕੌੜਾ ਬਚਨ ਆਪਣੇ ਤਨ ਔਰ ਮਨ ਨੂੰ ਫਿੱਕਾ ਕਰਦਾ ਹੈ, ਬਾਕੀ ਜਿਹਨੂੰ ਕਹਿੰਦਾ ਹੈ ਉਹਨੂੰ ਵੀ ਦੁਖੀ ਕਰਦਾ ਹੈ। ਕਈ ਦਫ਼ਾ ਇਸ ਤੋਂ ਡਾਂਗਾਂ ਚੱਲ ਜਾਂਦੀਆਂ, ਕੁਛ ਤੋਂ ਖੂਨ ਹੋ ਜਾਂਦੇ। ਘਰਾਂ ਦੇ ਵਿੱਚ ਝਗੜਿਆਂ ਦਾ ਕਾਰਨ ਕੌੜੇ ਬਚਨ ਹੀ ਹੁੰਦੇ ਆ, ਹੋਰ ਕੀ ਹੁੰਦਾ। ਜਿਸ ਸ਼ਖਸ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ, ਕੌੜਾ ਬੋਲਣ ਦੀ ਆਦਤ ਹੈ, ਉਹ ਹਰ ਇੱਕ ਥਾਈ ਅਰੋਗ ਤਾਗ ਦਿੰਦਾ, ਰੋਗੀ ਵੀ ਕਰ ਦਿੰਦਾ। ਸ਼ਬਦ ਰੋਗੀ ਵੀ ਕਰ ਦਿੰਦਾ, ਅਰੋਗਤਾ ਵੀ ਦਿੰਦਾ ਹੈ। ਕਦੇ ਗੁਰੂ ਜੀ ਨੇ ਕਿਹਾ, ਸਰਵ ਰੋਗ ਔਖਦ ਨਾਮ, ਬਾਣੀ ਨਾਮ ਦੇ ਵਿੱਚ ਅਰੋਗਤਾ ਹੈ। ਗੁਰੂ ਜੀ ਨੇ ਜਿੱਥੇ ਇਹ ਦੱਸਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਿਮਰਨ ਕਰਨਾ ਤਨ ਮਨ ਦੇ ਰੋਗਾਂ ਨੂੰ ਦੂਰ ਕਰਦਾ ਹੈ, ਇਹ ਕਿਸ ਤਰੀਕੇ ਸਿਰੇ ਜ਼ਰਾ ਪ੍ਰਮਾਣ ਇਸਦਾ। ਪ੍ਰਭੂ ਦਾ ਨਾਮ, ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦਾ ਦਾਰੂ ਕਿਵੇਂ ਹੈ? ਸਰਵ ਰੋਗ ਔਪਦਾਨ ਇੱਕ, ਪਹੁੰਚੋ ਤੁਸੀਂ ਅਮਰੀਕਾ। ਅਮਰੀਕਾ ਦੇ ਵਿੱਚ ਇੱਕ 18-20 ਸਾਲ ਦੀ ਲੜਕੀ, ਅਜੇ ਉਸਦੀ ਮੈਰਿਜ ਸ਼ਾਦੀ ਵਗੈਰਾ ਨਹੀਂ ਸੀ ਹੋਈ, ਉਸਨੂੰ ਟੀਬੀ ਹੋ ਜਾਂਦੀ ਹੈ, ਤਪਦਿਕ ਹੋ ਜਾਂਦੀ ਹੈ। ਤਪਦਿਕ ਹੋਣ ਦੇ ਕਾਰਨ ਸਾਡੇ ਦੇਸ਼ ਵਾਂਗੂ ਨਹੀਂ, ਅਮਰੀਕਾ ਦੇ ਵਿੱਚ ਇਤਨਾ ਜ਼ਿਆਦਾ ਕੇਅਰ ਕੀਤੀ ਜਾਂਦੀ ਹੈ, ਗਰੀਬ ਤੇ ਗਰੀਬ ਮਰੀਜ਼ ਦੀ ਵੀ ਕਿਤਨੇ ਕਿਤਨੇ ਵਾਰੀ ਮੁਫ਼ਤ ਐਕਸਰੇ ਲੈਂਦੇ ਨੇ, ਯਾਨੀ ਹਰ ਕੋਸ਼ਿਸ਼ ਦੇ ਨਾਲ ਉਸਨੂੰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੜਾ ਉਹਦੀ ਕੇਅਰ ਕੀਤੀ ਜਾਂਦੀ ਹੈ। ਇੱਕ ਦਫ਼ਾ ਸਾਰੇ ਉਸਦੇ ਵਾਸਤੇ ਅਮਰੀਕਾ ਦਾ ਬੋਰਡ ਡਾਕਟਰਾਂ ਦੇ ਇਕੱਠਾ ਹੋਇਆ, ਸੋ ਉਸਦੀ ਅੱਛੀ ਤਰ੍ਹਾਂ ਤਫਤੀਸ਼ ਵਗੈਰਾ ਕਰਕੇ ਉਹਨਾਂ ਨੇ ਫੈਸਲਾ ਦੇ ਦਿੱਤਾ ਵੀ ਤੇਰੀ ਬਿਮਾਰੀ ਦਾ ਇਲਾਜ ਹੈ, ਹੁਣ ਸਾਡੇ ਪਾਸ ਇਲਾਜ ਕੋਈ ਨਹੀਂ, ਆਖਰੀ ਸਟੇਜ ਤੇ ਪਹੁੰਚ ਚੁੱਕੀ ਹੋਈ ਹੈ। ਇਹ ਸੁਣ ਕੇ ਉਹ ਲੜਕੀ ਬਹੁਤ ਉਦਾਸ ਹੋਈ, ਕਿਉਂਕਿ ਸਾਧਸਿੰਘ ਮੌਤ ਕਿਸੇ ਨੂੰ ਵੀ ਪਿਆਰੀ ਨਹੀਂ ਹੁੰਦੀ, ਮੌਤ ਨੂੰ ਚਾਹੁੰਦਾ ਕੋਈ ਰੱਬੀ ਬੰਦਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੌਤ ਨੂੰ ਕਬੀਰ ਜੀ ਨੇ ਮੰਗਿਆ ਸੀ, ਇਹਨੇ ਜਿਹੜੇ ਮੌਤ ਦੀ ਹੱਦ ਤੋਂ ਪਰੇ ਹੋ ਗਏ, ਜਿਹਨਾਂ ਨੂੰ ਮੌਤ ਦਾ ਫਾਰਮੂਲਾ ਅੱਛੀ ਤਰ੍ਹਾਂ ਸਮਝ ਆਏ ਵੀ ਮੌਤ ਕੋਈ ਦੁਖਦਾਈ ਚੀਜ਼ ਨਹੀਂ, ਜਾਂ ਤਾਂ ਚੋਲਾ ਬਦਲਣਾ ਹੈ, ਆਪਣੇ ਸਰੂਪ ਦੇ ਵਿੱਚ ਸਥਿਤੀ ਪਾਉਣੀ ਹੈ, ਉਹ ਮੌਤ ਤੋਂ ਡਰਦੇ ਨੀ, ਉਹ ਮੌਤ ਨੂੰ ਚਾਹ ਨਾਲ ਉਡੀਕਦੇ ਹਨ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿੰਨੀ ਚੰਗੀ ਚੀਜ਼ ਹੈ, ਕਿੰਨੀ ਸੁਖਦਾਈ ਚੀਜ਼ ਹੈ, ਪਰ ਮੋਹ ਮਾਇਆ ਫਸਿਆ ਇਨਸਾਨ ਇਹ ਤੋਂ ਕਿਵੇਂ ਡਰਦਾ ਹੈ? ਕਿੰਨਾ ਭੈ ਪੀਤ ਹੋਇਆ ਹੋਇਆ ਹੈ, ਅਸ਼ਚਰਜ ਬਾਤ ਹੈ, ਕਿਉਂ? ਮੋਹ ਮਾਇਆ ਫਸਿਆ ਇਨਸਾਨ ਦੁਨੀਆਂ ਤੋਂ ਜਾਣਾ ਨਹੀਂ ਚਾਹੁੰਦਾ। ਮੌਤ ਵੇਲੇ ਸਰੀਰ, ਅਸਥੂਲ ਸਰੀਰ ਦੇ ਸਮੇਤ ਇਹਦੇ ਸੰਬੰਧ ਕਰਕੇ ਜਿਤਨਾ ਧਨ ਦੌਲਤ ਪੁੱਤਰ ਧੀਆਂ ਸਭ ਜਾਇਦਾਦ ਵਗੈਰਾ ਉਹ ਛੱਡਣੀ ਪੈਂਦੀ ਹੈ, ਜਿਹਦਾ ਉਸ ਵਸਤੂ ਦੇ ਵਿੱਚ ਇਹਨਾਂ ਚੀਜ਼ਾਂ ਵਿੱਚ ਮੋਹ ਹੈ, ਉਹ ਮੌਤ ਨੂੰ ਚੰਗੀ ਨਹੀਂ ਸਮਝਦਾ ਹੈ, ਫਿਰ ਅੱਗੇ ਦੀ ਤਿਆਰੀ ਨਹੀਂ ਕੀਤੀ ਹੈ, ਉਹ ਵੀ ਡਰਦਾ ਹੈ। ਜਿਸਨੇ ਇੱਕ ਛੱਪਰੀ ਨੂੰ ਛੱਡ ਕੇ ਇੱਕ ਸ਼ੀਸ਼ ਮਹਿਲ ਪ੍ਰਾਪਤ ਕਰਨਾ ਹੈ, ਉਹ ਚਾਅ ਨਾਲ ਨਹੀਂ ਜਾਊ ਤੇ ਹੋਰ ਕਿਵੇਂ ਜਾਊ? ਜਿਸਨੇ ਸ਼ੀਸ਼ ਮਹਿਲ ਨੂੰ ਛੱਡ ਕੇ ਛੱਪਰੀ ਵਿੱਚ ਜਾਣਾ ਹੋਵੇ, ਉਹਨੂੰ ਕਿੰਨਾ ਦੁੱਖ ਹੈ, ਉਹ ਸ਼ੀਸ਼ ਮਹਿਲ ਛੱਡਣਾ ਨਹੀਂ ਚਾਹੁੰਦਾ ਹੁੰਦਾ। ਯਾਨੀ ਮੋਹ ਮਾਇਆ ਵਾਲਾ ਜਿਹੜਾ ਪੁਰਸ਼ ਹੈ ਉਹ ਮੌਤ ਤੋਂ ਡਰਦਾ ਹੈ, ਮੋਹ ਮਾਇਆ ਦਾ ਉੱਚਾ ਜਿਹੜਾ ਪੁਰਸ਼ ਹੈ ਉਹ ਮੌਤ ਨੂੰ ਪਸੰਦ ਕਰਦਾ ਹੈ। ਮੌਤ ਚੰਗੀ ਚੀਜ਼ ਹੈ, ਤਰੱਕੀ ਦਾ ਦਰਵਾਜ਼ਾ ਹੈ, ਉਹਨਾਂ ਪੁਰਸ਼ਾਂ ਵਾਸਤੇ, ਸੂਝ ਬੂਝ ਵਾਲਿਆਂ ਵਾਸਤੇ ਵਧੇ ਮੁਕਤਾ ਯਾਨੀ ਸਾਧਨ ਹੈ, ਮੁਕਤਾ ਸਦਾ ਵਾਸਤੇ ਵਾਹਿਗੁਰੂ ਦੇ ਵਿੱਚ ਵਿਲੀਨ ਹੋਣ ਦਾ ਉਪਾਅ ਹੈ। ਸਵਯੋਂ ਮੌਤ ਉਹ ਲੜਕੀ ਅਮਰੀਕਾ ਜਿਸਨੂੰ ਟੀਬੀ ਆਖਰੀ ਸਟੇਜ ਤੱਕ ਪਹੁੰਚ ਚੁੱਕੀ, ਡਾਕਟਰਾਂ ਦੇ ਬੋਰਡ ਨੇ, ਤਮਾਮ ਅਮਰੀਕੇ ਦਾ ਡਾਕਟਰਾਂ ਦੇ ਬੋਰਡ ਨੇ, ਖਾਸ ਕਰ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਹ ਫੈਸਲਾ ਦੇ ਦਿੱਤਾ, ਸਰਟੀਫਿਕੇਟ ਦੇ ਦਿੱਤਾ ਵੀ ਸਾਡੇ ਪਾਸ ਹੁਣ ਇਸਦਾ ਕੋਈ ਇਲਾਜ ਨਹੀਂ, ਤੇਰੀ ਟੀ ਵੀ ਆਖਰੀ ਸਟੇਜ ਤੇ ਪਹੁੰਚ ਚੁੱਕੀ ਹੈ, ਸੋ ਇਸ ਕਰਕੇ ਅਸੀਂ ਸਾਡੀ ਬੇਵਾ ਹੈ। ਸੋ ਇਹ ਸੁਣ ਕੇ ਉਹਨੂੰ ਬੜਾ ਸ਼ੋਕ ਹੋਇਆ, ਫਿਕਰ ਹੋ ਗਿਆ। ਅਖੀਰ ਉਹਨੇ ਸੋਚਿਆ ਵੀ ਹੁਣ ਕੋਈ ਉਪਾਅ ਕਰੀਏ, ਮੌਤ ਤਾਂ ਕਿਸੇ ਨੂੰ ਇਸ਼ਟ ਨਹੀਂ ਹੈ, ਇਹ ਤੋਂ ਬਚਣ ਦਾ ਉਪਰਾਲਾ ਕਰੀਏ। ਉਹ ਚਰਚ ਵਿੱਚ ਚਲੀ ਗਈ ਲੜਕੀ। ਇੱਕ ਦਿਨ ਪਾਦਰੀ ਨੂੰ ਪੁੱਛਣ ਲੱਗੀ, ਦੇਖੋ ਮੈਨੂੰ ਟੀਵੀ ਦੀ ਬਿਮਾਰੀ ਹੋਈ, ਆਖਰੀ ਸਟੇਜ ਤੇ ਪਹੁੰਚ ਚੁੱਕੀ ਹੈ, ਤਮਾਮ ਅਮਰੀਕਾ ਦੇ ਡਾਕਟਰਾਂ ਦੇ ਬੋਰਡ ਨੇ ਮੈਨੂੰ ਜਵਾਬ ਦਿੱਤਾ, ਸਰਟੀਫਿਕੇਟ ਭੇਜਣ ਦੇ ਦਿੱਤਾ ਹੋਇਆ। ਇਸ ਵਾਸਤੇ ਜੇ ਕੋਈ ਤੁਸੀਂ ਮੈਨੂੰ ਰੱਬੀ ਇਲਾਜ ਦੱਸ ਸਕੋ ਤਾਂ ਬੜੀ ਮਿਹਰਬਾਨੀ ਹੋਵੇ। ਉਹ ਪਾਦਰੀ ਕਹਿਣ ਲੱਗਾ, ਸ਼ਰਧਾ ਦੀ ਜ਼ਰੂਰਤ ਹੈ, ਫੇਥ ਦੀ ਲੋੜ ਹੈ, ਵਿਸ਼ਵਾਸ ਦੀ ਲੋੜ ਹੈ। ਸਾਧ ਸਿੰਘ, ਵਿਸ਼ਵਾਸ ਤੋਂ ਬਿਨਾਂ, ਭਰੋਸੇ ਤੋਂ ਬਿਨਾਂ, ਫੇਥ ਤੋਂ ਬਿਨਾਂ ਤਾਂ ਦੁਨੀਆਂ ਦਾ ਕੋਈ ਕੰਮ ਵੀ ਸਿਰੇ ਨਹੀਂ ਚੜਿਆ ਕਰਦਾ। ਸਕੂਲਾਂ ਕਾਲਜਾਂ ਵਿੱਚ ਫੇਥ ਕੰਮ ਕਰਦਾ ਹੈ, ਵਿਸ਼ਵਾਸ ਕੰਮ ਕਰਦਾ ਹੈ, ਸ਼ਰਧਾ ਕੰਮ ਕਰਦੀ ਹੈ। ਭਗਤੀ ਮਾਰਗ ਵਿੱਚ ਤਾਂ ਇਸ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਉਠਾਇਆ ਜਾਂਦਾ। ਕਿਉਂ ਕਰਕੇ ਉਹ ਕਹਿਣ ਲੱਗਾ, ਹਾਂ ਦਵਾਈ ਤਾਂ ਹੈ, ਜੇ ਤੂੰ ਵਿਸ਼ਵਾਸ ਭਰੋਸੇ ਨਾਲ ਖਾਵੇਂ, ਹੋ ਸਕਦਾ ਤੇਰੀ ਬਿਮਾਰੀ ਬਿਲਕੁਲ ਹਟ ਜਾਏ। ਦੱਸੋ, ਕਹਿੰਦਾ ਮੇਰੇ ਪਾਸ ਉਹ ਖਾਣ ਪੀਣ ਵਾਲੀ ਬਿਮਾਰੀ ਦਵਾਈ ਨਹੀਂ, ਮੇਰੇ ਪਾਸ ਤਾਂ ਚਾਰ ਅੱਖਰ ਸ਼ਬਦ ਹੈ ਜਿਹਦੇ ਵਿੱਚ ਰੱਬ ਦਾ ਜਸ ਹੈ, ਪਰਮੇਸ਼ਰ ਦਾ ਜਸ ਆਪਣੀ ਆਪਣੀ ਬੋਲੀ ਵਿੱਚ। ਕਹਿਣ ਇਹ ਸ਼ਬਦ ਲੈ, ਇਸ ਨੂੰ ਮੁਜ਼ਬਾਨੀ ਯਾਦ ਕਰ ਲੈ, ਦੋ ਘੰਟੇ ਸਵੇਰੇ, ਦੋ ਘੰਟੇ ਸ਼ਾਮ ਨੂੰ, ਇਉਂ ਕਰਿਆ ਕਰ। ਹੌਲੀ ਹੌਲੀ ਇਸ ਦਾ ਅਭਿਆਸ, ਇਸ ਦਾ ਰਟਨ, ਤੁਰਦੇ ਫਿਰਦੇ ਬਹਿੰਦੇ ਉੱਠਦੇ ਕਰਦੇ, ਜਦੋਂ ਤੇਰਾ ਖਿਆਲ ਇਹਦੇ ਵਿੱਚ ਲੱਗਣ ਲੱਗ ਜਾਏਗਾ, ਇਸਨੇ ਆਪਣਾ ਅਸਰ ਦਿਖਾਉਣਾ ਹੈ, ਸ਼ਾਂਤੀ ਆਉਣੀ ਹੈ, ਤੇ ਤੇਰੀ ਬਿਮਾਰੀ ਵੀ ਜ਼ਰੂਰ ਹਟ ਜਾਏਗੀ, ਮੈਨੂੰ ਵਿਸ਼ਵਾਸ ਹੈ, ਪਰਮਾਤਮਾ ਰੱਬ ਕਿਰਪਾ ਕਰੇਗਾ। ਉਹ ਲੜਕੀ ਨੇ ਉਹ ਸ਼ਬਦ ਲੈ ਆਂਦਾ, ਪਹਿਲੇ ਦੋ ਸਵੇਰੇ, ਦੋ ਘੰਟੇ ਸ਼ਾਮ ਨੂੰ ਕਰਨ ਲੱਗੀ। ਭਾਵੇਂ ਟੀਵੀ ਆਖਰੀ ਸਟੇਜ ਦੇ ਮਰੀਜ਼ ਵਾਸਤੇ ਇਤਨਾ ਖੇਚਲ ਔਖੀ ਹੁੰਦੀ ਹੈ, ਪਰ ਫਿਰ ਵੀ ਉਹਨੇ ਸੋਚਿਆ ਵੀ ਮੌਤ ਨਾਲ ਤਾਂ ਚੰਗੇ ਆਏ, ਐਮਰਜੈਂਸੀ ਤਾਂ ਬਿਹਤਰ ਹੈ। ਸੋ ਉਸਨੇ ਦੋ ਘੰਟੇ ਸਵੇਰੇ, ਦੋ ਘੰਟੇ ਸ਼ਾਮ ਨੂੰ ਹੌਲੀ ਹੌਲੀ ਉਸਨੂੰ ਵਧਾਤਾ, ਤੁਰਦੇ ਫਿਰਦੇ ਬਹਿੰਦੇ ਉੱਠਦੇ ਵੀ ਉਹਨੇ ਕੋਸ਼ਿਸ਼ ਰੱਖੀ। ਸੋ ਅਖੀਰ ਇੱਥੇ ਤੱਕ ਹੋਇਆ, ਅੱਠ ਪਹਿਰਾ ਉਸਨੇ ਉਸਦਾ ਸੁਭਾਅ ਬਣਾ ਲਿਆ, ਹਰ ਵਕਤ ਉਸ ਸ਼ਬਦ ਦਾ ਰਟਨ ਕਰਦੀ ਰਹਿੰਦੀ ਹੈ। ਜਦੋਂ ਕਾਫੀ ਦੇਰ ਤੱਕ ਪ੍ਰੇਮ ਨਾਲ, ਵੈਰਾਗ ਨਾਲ ਸ਼ਬਦ ਦਾ ਰਟਨ ਕੀਤਾ ਜਾਵੇ, ਮਨ ਉਹਦੇ ਵਿੱਚ ਇਕਾਗਰ ਹੋਣ ਲੱਗ ਜਾਂਦਾ ਹੈ। ਜਿਸ ਪੁਰਸ਼ ਨੂੰ ਮੌਤ ਯਾਦ ਹੋਵੇ, ਉਹਦੇ ਚਿੱਤ ਨੂੰ ਤਾਂ ਕੁਦਰਤੀ ਵੈਰਾਗ ਹੋਇਆ ਕਰਦਾ, ਵੈਰਾਗ ਜਦੋਂ ਹੁੰਦਾ ਉਦੋਂ ਜੀ ਅਵਸ਼ ਲੱਗ ਜਾਇਆ ਕਰਦਾ ਹੈ। ਸੋ ਜੇ ਮਾਇਆ ਮਮਤਾ ਤਾਂ ਜੀ ਸਭ ਤੇ ਪਿਓ, ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਜਿਸਦਾ ਖਿਆਲ ਮੋਹ ਉੱਚਾ ਹੋ ਗਿਆ, ਉਸਦੇ ਹਿਰਦੇ ਵਿੱਚ ਰੱਬ ਦਾ ਨਿਵਾਸ ਆਪ ਹੀ ਹੋ ਜਾਂਦਾ। ਜਦੋਂ ਮੌਤ ਯਾਦ ਹੈ, ਇਹ ਅਵਸਥਾ ਸਹਿਜ ਹੀ ਆ ਜਾਇਆ ਕਰਦੀ ਹੈ। ਸੋ ਇਉਂ ਕਰਕੇ ਉਸ ਲੜਕੀ ਨੇ ਅੱਠੇ ਪਹਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਉਸਦਾ ਸ਼ਬਦ ਦਾ ਰਟਨ ਕਰਨਾ ਸ਼ੁਰੂ ਕਰਦਾ। ਉਹਨੇ ਸੋਚ ਲਓ ਇੱਕ ਪਾਸੇ ਹੋ ਜਾਵਾਂਗੇ, ਦੇਖੀ ਜਾਵੇ ਤਾਂ ਮਰ ਹੀ ਗਏ, ਜਵਾਬ ਤਾਂ ਮਿਲ ਹੀ ਗਿਆ, ਨਹੀਂ ਫਿਰ ਸ਼ਾਇਦ ਰੱਬ ਦੀ ਮਿਹਰ ਹੋ ਜਾਏ। ਸ਼ਰਧਾ ਨਾਲ ਜਦੋਂ ਸ਼ਬਦ ਦਾ ਰਟਨ ਕੀਤਾ, ਕਾਫੀ ਦੇਰ ਤੱਕ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ, ਇਕਾਗਰ ਹੋ ਗਿਆ ਸ਼ਬਦ ਦੇ ਵਿੱਚ। ਇਕਾਗਰਤਾ ਦੁਆਰਾ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ, ਕਿਉਂਕਿ ਜੋ ਰੱਬ ਦਾ ਜਸ ਸੀ ਉਸਨੇ ਮਨ ਨੂੰ ਸ਼ਾਂਤੀ ਦਿੱਤੀ। ਇਸੀ ਤਰ੍ਹਾਂ ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏ, ਕਈ ਬਿਮਾਰੀਆਂ ਕੁਦਰਤੀ ਹਟ ਜਾਂਦੀਆਂ। ਜਿਸ ਇਨਸਾਨ ਦਾ ਮਨ ਅਸ਼ਾਂਤ, ਕਾਮ ਕ੍ਰੋਧ ਦੇ ਵਿੱਚ ਜਲਦਾ ਰਹੇ, ਉਹਨੂੰ ਕਈ ਬਿਮਾਰੀਆਂ ਵੈਸੇ ਹੀ ਲੱਗ ਜਾਇਆ ਕਰਦੀਆਂ ਨੇ, ਕਿਉਂਕਿ ਇਹ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਏ ਜਿਉਂ ਕੰਚਨ ਸੁਹਾਗਾ ਟਾਲੇ। ਕਾਮ ਕ੍ਰੋਧ ਤਾਂ ਸਰੀਰ ਨੂੰ ਸਾੜਦੇ ਹਨ, ਜਿਵੇਂ ਸੁਹਾਗਾ ਜਿਹੜਾ ਸੁਨਿਆਰ ਲੋਕ ਜਦੋਂ ਸੋਨਾ ਟਾਲਣਾ ਹੋਵੇ, ਪਠਾਲੀ ਚ ਪਾ ਕੇ ਅੱਗ ਤੇ ਰੱਖਦੇ ਨੇ, ਫਿਰ ਉਹਦੇ ਵਿੱਚ ਸੁਹਾਗਾ ਪਾਉਂਦੇ ਨੇ, ਤਾਂ ਜਾ ਕੇ ਟਲਦਾ, ਵਰਨਾ ਟਲਦਾ ਨਹੀਂ। ਇਸੀ ਤਰ੍ਹਾਂ ਕਾਮ ਕ੍ਰੋਧ ਜਿਹੜੇ ਹਨ, ਇਹ ਸਰੀਰ ਦਾ ਸਤਿਆਨਾਸ ਕਰਦੇ ਨੇ। ਕਾਇਆ ਨੂੰ ਗਾਲਦੇ ਕੰਮ ਤੇ ਜਿਉਂ ਕੰਚਨ ਸੁਹਾਗਾ ਢਾਲੇ। ਜਿਸ ਮਨ ਦੇ ਵਿੱਚ ਕਾਮ ਕ੍ਰੋਧ ਦਾ ਹਮੇਸ਼ਾ ਵਾਸਾ ਰਹੇ, ਉਹਦੇ ਸਰੀਰ ਨੂੰ ਬੇਅੰਤ ਰੋਗ ਲੱਗ ਜਾਣ ਦਾ ਪਤਾ ਹੀ ਹੋਇਆ ਕਰਦਾ। ਜ਼ਰੂਰ ਲੱਗ ਜਾਇਆ ਕਰਦੇ ਹਨ, ਪਰ ਇਹ ਜਿੱਥੇ ਮਧਰਾ ਮਾਸ ਆਦਿ ਦਾ ਦੌਰ ਹੈ ਉੱਥੇ ਕਾਮ ਕ੍ਰੋਧ ਅਵਸ਼ ਹੀ ਆਉਣਗੇ, ਉਹ ਕੁਸੰਗਤ ਤੋਂ ਆਉਣਗੇ। ਤਾਂ ਤੇ ਕੁਸੰਗਤ ਤੋਂ ਇਨਸਾਨ ਵਿੱਚ ਬੇਅੰਤ ਮਨ ਦੇ ਔਰ ਜਿਸਮ ਦੇ ਰੋਗ ਪੈਦਾ ਹੋ ਜਾਇਆ ਕਰਦੇ ਹਨ। ਇਉਂ ਜਦੋਂ ਮਨ ਦੇ ਵਿੱਚ ਸ਼ਾਂਤੀ ਰਹੇ ਉਦੋਂ ਕਈ ਰੋਗ ਕੁਦਰਤੀ ਹਟ ਜਾਂਦੇ। ਜਦੋਂ ਉਸ ਲੜਕੀ ਨੇ ਹਰ ਵਕਤ ਉਹ ਸ਼ਬਦ ਦਾ ਰਟਣ, ਤੁਰਦੇ ਫਿਰਦੇ ਪਹਿੰਦੇ ਉੱਠਦੇ ਸੌਂਦੇ ਜਾਗਦੇ ਜਾਰੀ ਕਰ ਦਿੱਤਾ, ਜ਼ਬਾਨ ਨਾਲ ਕਦੇ ਖਿਆਲ ਨਾਲ ਹੀ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ। ਥਰਮਾਮੀਟਰ ਤਾਂ ਹੈ ਹੀ ਸੀ, ਰੋਜ਼ ਦੇਖਦੀ ਰਹਿੰਦੀ ਸੀ ਆਪਣਾ ਟੈਂਪਰੇਚਰ, ਹੁਣ ਟੈਂਪਰੇਚਰ ਘਟਣ ਲੱਗ ਗਿਆ, ਘਟਦੇ ਘਟਦੇ ਅਸੀਂ ਨਾਰਮਲ ਹੋ ਗਿਆ। ਜਿਹੋ ਜਿਹਾ ਟੈਂਪਰੇਚਰ ਤੰਦਰੁਸਤ ਲੋਕਾਂ ਦਾ ਹੁੰਦਾ ਹੈ, ਉਸ ਟੈਂਪਰੇਚਰ 'ਤੇ ਆਪਾਂ ਕਈ ਦਿਨ ਦੇਖਿਆ ਬਿਲਕੁਲ ਠੀਕ ਹੈ। ਉਸਨੂੰ ਬੜੀ ਖੁਸ਼ੀ ਹੋਈ, ਇਹ ਸਰਜ ਬਾਤ ਹੈ। ਜਿਹੜਾ ਡਾਕਟਰ ਨੇ ਜਵਾਬ ਦਿੱਤਾ ਵੀ ਤੇਰੀ TB ਆਖਰੀ ਸਟੇਜ 'ਤੇ ਪਹੁੰਚ ਚੁੱਕੀ, ਲਾਇਲਾਜ ਬਿਮਾਰੀ ਹੈ, ਅਤੇ ਇਹ ਬਿਲਕੁਲ ਠੀਕ ਹੈ। ਹੁਣ ਛੱਡੀ ਉਹ ਲੜਕੀ ਕਾਰ 'ਤੇ, ਉਹ ਪ੍ਰੈਜ਼ੀਡੈਂਟ ਡਾਕਟਰਾਂ ਦੇ ਬੋਰਡ ਦਾ ਸੀ, ਉਹਦੇ ਪਾਸ ਪਹੁੰਚੀ। ਉਹਨੂੰ ਜਾ ਕੇ ਕਹਿਣ ਲੱਗੀ, ਡਾਕਟਰ ਸਾਹਿਬ ਜ਼ਰਾ ਮੇਰਾ ਟੈਂਪਰੇਚਰ ਦੇਖੋ ਤਾਂ ਮੇਰਾ। ਉਸਨੇ ਟੈਂਪਰੇਚਰ ਦੇਖਿਆ, ਕਿ ਹੁਣ ਨਾਰਮਲ ਹੈ ਬਿਲਕੁਲ। ਜਦੋਂ ਇਹ ਗੱਲ ਕਹੀ ਉਹਨੇ ਸਰਟੀਫਿਕੇਟ ਕੱਢ ਕੇ ਅੱਗੇ ਰੱਖਤਾ। ਪੜ੍ਹਦਾ ਹੈਰਾਨ ਹੁੰਦਾ, ਇਸਦਾ ਕਹਿਣ ਲੱਗੀ ਮੇਰਾ ਹੀ ਹੈ, ਅਤੇ ਤੇਰੀ ਬਿਮਾਰੀ ਲਾ ਇਲਾਜ ਸੀ। ਕਹਿਣ ਲੱਗਾ ਦੇਖ ਲਓ, ਦੇਖ ਲਓ ਕਿਹੋ ਜਿਹੀ ਗੱਲ, ਬਿਲਕੁਲ ਨਾਰਮਲ ਹੈ। ਇਹ ਕੈਸੇ ਹੋਈ? ਅਸੀਂ ਅੱਛੀ ਤਰ੍ਹਾਂ ਜਦੋਂ ਸਾਰੇ ਇਹ ਮੁਲਕ ਦੇ ਡਾਕਟਰਾਂ ਦਾ ਬੋਰਡ ਇਕੱਠਾ ਹੋਇਆ, ਅੱਛੀ ਤਰ੍ਹਾਂ ਤਫਤੀਸ਼ ਕੀਤੀ, ਲਾ ਇਲਾਜ ਦੇਖੀ, ਤਦੇ ਤੈਨੂੰ ਇਹ ਸਰਟੀਫਿਕੇਟ ਦਿੱਤਾ, ਦੇਖ ਲਓ। ਤਾਂ ਪੁੱਛਦਾ ਇਹ ਹਟੀ ਕਿਵੇਂ ਬਿਮਾਰੀ, ਕਿਸ ਡਾਕਟਰ ਦੀ ਦਵਾਈ ਖਾਧੀ? ਕਹਿੰਦੇ ਕਿਸੇ ਡਾਕਟਰ ਦੀ ਦਵਾਈ ਨਹੀਂ ਮੈਂ ਖਾਧੀ। ਫਿਰ ਕਹਿਣ ਲੱਗੇ ਇੱਕ ਸ਼ਬਦ ਦਾ ਰਟਣ ਕੀਤਾ ਮੈਂ ਤਾਂ। ਉਹ ਕਿੱਥੋਂ? ਕਹਿਣ ਲੱਗੇ ਫਲਾਣੇ ਚਰਚ ਵਿੱਚ ਜਾ ਕੇ ਇੱਕ ਮੈਨੂੰ ਇਹ ਸ਼ਬਦ ਪਾਦਰੀ ਸਾਹਿਬ ਨੇ ਦਿੱਤਾ ਸੀ, ਮੈਂ ਉਹਦਾ ਰਟਣ ਕੀਤਾ ਕਾਫੀ ਦੇਰ, ਉਸ ਨਾਲ ਬਿਮਾਰੀ, ਹੋਰ ਮੈਂ ਕੋਈ ਦਵਾਈ ਨਹੀਂ ਖਾਧੀ। ਉਹ ਆਪਣੀ ਤੌਹੀਨ ਮੰਨਦਾ ਸੀ, ਹਤਕ ਮੰਨਦਾ ਸੀ, ਕਿਵੇਂ ਅਸ਼ਚਰਤ ਬਾਤ ਹੈ, ਦਵਾਈਆਂ ਵਿੱਚ ਤਾਂ ਤਾਕਤ, ਅੱਖਰਾਂ ਵਿੱਚ ਕੀ ਤਾਕਤ ਹੋ ਸਕਦੀ ਹੈ? ਕਹਿੰਦੀ ਅੱਖਰਾਂ ਨੇ ਮੇਰੀ ਬਿਮਾਰੀ ਹਟਾ ਦਿੱਤੀ, ਮੈਨੂੰ ਤਾਂ ਕੋਈ ਪਤਾ ਨਹੀਂ, ਤੁਸੀਂ ਦੇਖ ਲਓ। ਕਹਿਣਗੇ ਹੁਣ ਦੇਖੋ ਕੀ ਹੈ, ਨਾਰਮਲ ਹੈ, ਹੁਣ ਕੋਈ ਬਿਮਾਰੀ ਨਹੀਂ, ਕੋਈ ਟੈਂਪਰੇਚਰ ਨਹੀਂ ਹੈ। ਅਤੇ ਅਖੀਰ ਉਹ ਆਪਣੀ ਤੌਹੀਨ ਸਮਝਦਾ ਹੋਇਆ ਡਾਕਟਰ ਕਹਿਣ ਲੱਗਾ ਮੈਨੂੰ ਉਹ ਪਾਦਰੀ ਪਾਸ ਲੈ ਕੇ ਚੱਲ। ਉੱਥੇ ਚਲੇ ਗਏ, ਜਾ ਕੇ ਉਹ ਪਾਦਰੀ ਨੂੰ ਕਹਿਣ ਲੱਗਾ, ਪਾਦਰੀ ਸਾਹਿਬ ਭਲਾ ਮੰਨ ਲਿਆ ਦਵਾਈਆਂ ਤਾਂ ਬਿਮਾਰੀ ਹਟਾਉਣ ਦੀ ਤਾਕਤ ਹੈ, ਉਹਨਾਂ ਵਿੱਚ ਸ਼ਕਤੀ ਹੈ, ਗੁਣ ਹੈ, ਪਰ ਅੱਖਰਾਂ 'ਚ ਕੀ ਤਾਕਤ ਹੈ ਬਿਮਾਰੀਆਂ ਹਟਾਉਣ ਦੀ? ਪਾਦਰੀ ਕਹਿਣ ਮੈਨੂੰ ਤਾਂ ਕੋਈ ਪਤਾ ਨਹੀਂ, ਤੇਰੇ ਸਾਹਮਣੇ ਪ੍ਰਮਾਣ ਪਿਆ, ਪ੍ਰਮਾਣ ਨੂੰ ਮਿਸਾਲ ਨਹੀਂ ਦਿੱਤੀ ਜਾਂਦੀ ਹੁੰਦੀ, ਇਹ ਦੇਖ ਲਾ। ਨਹੀਂ ਬਿਲਕੁਲ ਨਾਰਮਲ ਹੈ, ਅਸੀਂ ਇਸ ਨੂੰ ਲਾ ਇਲਾਜ ਬਿਮਾਰੀ ਦੱਸਿਆ, ਅਸੀਂ ਸਰਟੀਫਿਕੇਟ ਦਿੱਤਾ ਵੀ ਇਹਦਾ ਇਲਾਜ ਹੀ ਨਹੀਂ। ਤੇ ਕਹਿਣਗੇ ਠੀਕ ਹੈ, ਦੇਖ ਲਓ ਹੁਣ ਇਹ ਬਿਲਕੁਲ ਠੀਕ ਹੈ। ਕਹਿਣ ਲੱਗਾ ਫਿਰ ਸੋਚ ਸੋਚ ਕੇ ਕਹਿਣ ਲੱਗਾ, ਭਲਾ ਦਵਾਈਆਂ ਤਾਂ ਤਾਕਤ, ਅੱਖਰਾਂ 'ਚ ਕੀ ਤਾਕਤ ਹੋ ਸਕਦੀ ਬਿਮਾਰੀਆਂ ਹੀ ਹੈਗੀਆਂ ਹਟਾਉਣ ਦੀ? ਪਾਦਰੀ ਕਹਿੰਦਾ ਮੈਨੂੰ ਕੋਈ ਪਤਾ ਨਹੀਂ, ਤੇਰੇ ਸਾਹਮਣੇ ਮਿਸਾਲ ਹੈ, ਇਹ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿ ਸਕਦਾ। ਅਖੀਰ ਜਦੋਂ ਕਹੀਂਗੇ ਵੀ ਅੱਖਰਾਂ 'ਚ ਕੀ ਤਾਕਤ ਹੈ, ਪਾਦਰੀ ਕਹਿਣ ਅੱਖਰਾਂ 'ਚ ਬੜੀ ਤਾਕਤ ਹੁੰਦੀ, ਕਹਿੰਦਾ ਅੱਖਰਾਂ ਕੀ ਤਾਕਤ ਹੁੰਦੀ ਹੈ? ਫਿਰ ਉਸਨੂੰ ਅੱਖਰਾਂ ਦੀ ਤਾਕਤ ਜਣਾਉਣ ਵਾਸਤੇ ਉਸ ਪਾਦਰੀ ਨੇ 2-4 ਸਖ਼ਤ ਲਫ਼ਜ਼, ਪਹਿਲਾਂ ਉਹਨੂੰ ਕਹਿਣ ਲੱਗੇ ਡਾਕਟਰ ਸਾਹਿਬ ਤੁਸੀਂ ਆਪਣੀ ਨਬਜ਼ ਦੇਖੋ ਜ਼ਰਾ। ਉਹਨੇ ਆਪਣੀ ਨਬਜ਼ ਦੇਖੀ, ਕਹਿਣਾ ਮੇਰੀ ਨਬਜ਼ ਨਾਰਮਲ ਹੈ, ਜਿੰਨੀ ਚਾਹੀਦੀ ਹੈ ਠੀਕ ਹੈ। ਉਸ ਤੋਂ ਬਾਅਦ ਪਾਦਰੀ ਨੇ ਫਿਰ 2-4 ਸਖ਼ਤ ਲਫ਼ਜ਼ ਕਹੇ, ਆਸ, ਡੈਮ, ਫੂਲ, ਜੋ ਕੁਛ ਅੰਗਰੇਜ਼ੀ ਵਿੱਚ ਕਹਿਣਾ ਸੀ ਉਹਨਾਂ ਦੀ ਬੋਲੀ 'ਚ, ਜਿਹਨੂੰ ਸੁਣ ਕੇ ਉਹਨੂੰ ਤੇਜ਼ੀ ਆਈ। ਤੇਜ਼ੀ ਆਉਣ ਕਰਕੇ ਕਹਿੰਦੇ ਨਾਰਮਲ ਹੈ, ਜਦੋਂ ਨਬਜ਼ ਦੇਖੀ ਕਿਤਨੀਆਂ ਡਿਗਰੀਆਂ ਚੜ੍ਹੀ ਗਈ। ਆਈ ਡਾਕਟਰੀ ਕਹਿਣ ਲੱਗੇ ਤੇਰੀ ਇਹ ਤਾਂ ਕਿੰਨੀ ਨਬਜ਼ ਚੜ੍ਹ ਗਈ? ਕਹਿਣ ਲੱਗੇ ਕਿੰਨੀ ਤੇਜ਼ ਹੋ ਗਈ, ਉਦੋਂ ਨਾਰਮਲ ਸੀ, ਇਹ ਕਿਉਂ ਹੋਈ ਪਤਾ ਨਹੀਂ, ਹੁਣ ਤਾਂ ਬਹੁਤ ਇਤਨੀ ਡਿਗਰੀ ਚੜ੍ਹ ਗਈ। ਕਹਿਣ ਲੱਗਾ ਡਾਕਟਰ ਸਾਹਿਬ ਇਹ ਅੱਖਰਾਂ ਦੀ ਤਾਕਤ ਹੈ, ਇਹ ਕੌੜੀ ਅੱਖਰਾਂ ਨੇ 2-4 ਤੈਨੂੰ ਮੈਂ ਆਹ ਸੂਲ ਡੈਮ ਕਿਹਾ, ਇਹਨਾਂ ਨੇ ਇੰਨੀ ਤੇਜ਼ੀ ਲੈਂਦੀ ਤੇਰੇ ਖੂਨ ਦੇ ਵਿੱਚ, ਤੇਰੀ ਨਬਜ਼ ਤੇਜ਼ ਕਰਤੀ। ਜਦੋਂ ਇਹ ਕੌੜੇ ਲਫ਼ਜ਼ ਮਨ ਦੇ ਅੰਦਰ ਤੇਜ਼ੀ ਪੈਦਾ ਕਰਕੇ ਖੂਨ ਨੂੰ ਖੁਲਾ ਸਕਦੇ ਹਨ, ਉਬਾਲ ਸਕਦੇ ਹਨ, ਉਬਲਿਆ ਖੂਨ ਜਿਹੜਾ ਹੈ ਕਈ ਰੋਗ ਪੈਦਾ ਹੋ ਜਾਂਦੇ ਨੇ ਉਹਦੇ ਵਿੱਚ, ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਤੇ ਬਾਕੀ ਜਿਹੜੇ ਜਿਹਨਾਂ ਅੱਖਰਾਂ ਦੇ ਵਿੱਚ ਸ਼ਾਂਤੀ ਹੈ, ਠੰਡ ਹੈ, ਪ੍ਰਭੂ ਦਾ ਜਸ ਹੈ, ਕੀ ਉਹ ਮਨ ਨੂੰ ਸ਼ਾਂਤ ਨਹੀਂ ਦੇਣਗੇ? ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏਗਾ, ਖੂਨ ਵਿੱਚ ਵੀ ਸ਼ਾਂਤੀ ਫੈਲੇਗੀ, ਖੂਨ ਸ਼ਾਂਤੀ ਫੈਲੇਗੀ, ਬਿਮਾਰੀਆਂ ਆਪ ਹੀ ਕਈ ਹਟ ਜਾਣਗੀਆਂ, ਦਰਅਸਲ ਇਸ ਸ਼ਬਦ ਨੇ ਇਹਦੀ ਬਿਮਾਰੀ ਹਟਾਈ, ਇਹਦਾ ਮਨ ਸ਼ਾਂਤ ਰਹਿਣ ਲੱਗ ਪਿਆ। ਸੁਖਸਾਧ ਸਿੰਘ ਹੈ ਤਾਂ ਸ਼ਬਦ, ਦੁਨੀਆਂ ਤੇ ਸਾਰੇ ਸ਼ਬਦ ਫੈਲੇ ਪਰ ਸ਼ਬਦ ਸ਼ਬਦ ਵਿੱਚ ਭੇਦ ਹੈ। ਇੱਕ ਸ਼ਬਦ ਦੁੱਖ ਰਾਸ ਹੈ, ਇੱਕ ਸ਼ਬਦ ਸੁਖ ਰਾਸ ਹੈ। ਕੌੜੇ ਲਫ਼ਜ਼ ਕਹੋ ਲੜਾਈ ਝਗੜੇ ਹੋ ਜਾਣਗੇ, ਮਿੱਠੇ ਲਫ਼ਜ਼ ਕਹੋ ਲੜਾਈ ਝਗੜੇ ਖਤਮ ਹੋ ਜਾਣਗੇ। ਘਰਾਂ ਦੇ ਵਿੱਚ ਜੇ ਤੁਸੀਂ ਆਪਣੇ ਘਰਾਂ ਨੂੰ ਬੈਕੁੰਠ ਬਣਾਉਣਾ ਚਾਹੁੰਦੇ ਹੋ ਤਾਂ ਇਸ ਗੁਰੂ ਵਾਕ ਤੇ ਅਮਲ ਕਰੋ। ਮਿੱਠਾ ਬੋਲਣ, ਨਿਵ ਚੱਲਣ, ਪੱਲਿਓ ਵੀ ਕੁਛ ਦੇ, ਰੱਬ ਤਿੰਨਾਂ ਦੇ ਬੁੱਕ ਨਹੀਂ ਜੰਗਲ ਕਿਆ ਚਾਹੁੰਦੇ। ਘਰਾਂ ਨੂੰ ਬੈਕੁੰਠ ਬਣਾ ਲਓ, ਮਾੜੀ ਮਾੜੀ ਗੱਲ ਪਿੱਛੇ ਤੇਜ਼ੀਆਂ ਆ ਜਾਂਦੀਆਂ, ਲੜ ਪੈਂਦਾ, ਹੋਰ ਕੀ ਰਹੇ ਦੱਸੋ। ਘਰਾਂ ਤੇ ਨਰਕ ਬਣਾਇਆ ਪਿਆ, ਕਈ ਲੋਕਾਂ ਨੇ ਆਪਣੇ ਘਰ ਕਿਉਂ ਬਣਾਏ ਇਸ ਤੇਜ਼ੀ ਕਰਕੇ ਹੀ। ਗੱਲ ਤਾਂ ਕਹਿਣੀ ਹੈ, ਸਵਾਲ ਦਾ ਜਵਾਬ ਤਾਂ ਦੇਣਾ, ਸਮਝਾਉਣਾ ਮਿੱਠੇ ਵਚਨਾਂ ਨਾਲ ਸਮਝਾ ਦਿਓ। ਤੰਗ ਛੋਟੇ ਨਾਲ ਹੀ ਸਮਝਾਉਣੀ ਹੈ ਗੱਲ, ਸਮਝਾਉਣੀ ਹੈ। ਘਰਾਂ ਦੇ ਵਿੱਚ ਕਈ ਕੰਮ ਕਾਰ ਸਮਝਾਉਣੇ ਪੈਂਦੇ, ਜ਼ਰੂਰੀ ਹੁੰਦਾ ਬੱਚਿਆਂ ਨੂੰ ਹੋਰ ਕਈਆਂ ਨੂੰ। ਤੰਗ ਛੋਟਿਆਂ ਨਾਲ ਸਮਝਾਉਣੇ, ਉਹ ਵੀ ਸਮਝਾਉਣੇ ਨੇ, ਤੇ ਪਿਆਰ ਨਾਲ ਸਮਝਾ ਦਿਓ, ਇੰਨਾ ਫਾਇਦਾ ਰਹਿੰਦਾ ਹੈ। ਅਤੇ ਮਿੱਠਾ ਬੋਲਣ ਦੀ ਆਦਤ, ਸ਼ਾਂਤਮਈ ਦੀ ਆਦਤ ਪੈਦਾ ਕਰੇ, ਤਦ ਹੋਏਗੀ ਜਦੋਂ ਮਨ ਸ਼ਾਂਤ ਹੋਏਗਾ। ਮਨ ਸ਼ਾਂਤ ਤਦ ਹੋਏਗਾ ਜਦੋਂ ਮਨ ਨੂੰ ਹਰ ਵਕਤ ਸਿਮਰਨ ਬਾਣੀ ਕਿਸੇ ਸ਼ਬਦ ਵੱਲ ਅਸੀਂ ਲਾ ਛੱਡਾਂਗੇ, ਮਨ ਫਿਰ ਸ਼ਾਂਤ ਰਹਿਣ ਲੱਗ ਜਾਏਗਾ। ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏਗਾ, ਬਚਨ ਵੀ ਫਿਰ ਮਿੱਠੇ ਨਿਕਲਣਗੇ ਜ਼ਬਾਨ ਤੇ। ਤਾਂ ਤੇ ਸ਼ਬਦ ਸ਼ੋਧ ਵਿੱਚ ਭੇਦ ਹੈ। ਗੁਰੂ ਜੀ ਸਾਨੂੰ ਉਹ ਸ਼ਬਦ ਸਿੱਖਣ ਵਾਸਤੇ ਪ੍ਰੇਰਨਾ ਕਰਦੇ ਹਨ ਜਿਹਨਾਂ ਦਾ ਸੁੱਖ ਸ਼ਾਂਤੀ, ਆਪ ਵੀ ਬੈਕੁੰਠਮਈ ਜ਼ਿੰਦਗੀ ਬਸਰ ਕਰੀਏ, ਘਰ ਵੀ ਬੈਕੁੰਠ ਬਣ ਜਾਣ, ਦੁਨੀਆਂ ਦੇ ਵਾਸਤੇ ਵੀ ਅਸੀਂ ਸ਼ਾਂਤੀ ਦਾ ਉਪਦੇਸ਼ ਔਰ ਸ਼ਾਂਤੀ ਸੁਖ ਦੇਣ ਦੇ ਇਹਨੇ ਮਦਦਗਾਰ ਹੋ ਜਾਈਏ। ਕਦੇ ਫਰਮਾਉਂਦੇ ਨੇ ਗੁਰੂ ਜੀ, ਜਨਮ ਵਣ ਕੀ ਟੇਕ ਸਿੱਖੋ ਸ਼ਬਦ। ਜਨਮਣ ਕੀ ਟੇਕ ਮੁਖ ਜਲ ਸਦਾ ਸੁਖੀ, ਨਾਨਕ ਸਿਮਰਤ ਏਕ ਸ਼ਬਦ। ਗੁਰਬਾਣੀ ਪੜ੍ਹਨੀ ਸਿੱਖਣੀ ਹੈ, ਗੁਰਬਾਣੀ ਦਾ ਕੀਰਤਨ ਕਰਨਾ ਸਿੱਖਣਾ ਹੈ, ਗੁਰਬਾਣੀ ਦੀ ਵਿਚਾਰ ਸਿੱਖਣੀ ਹੈ, ਨਾਮ ਦਾ ਸਿਮਰਨ ਸਿੱਖਣਾ ਹੈ, ਗੁਰੂ ਸਰੂਪ ਦਾ ਧਿਆਨ ਸਿੱਖਣਾ, ਸਿੱਖਣੇ ਸਿੱਖਣਾ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਇਹ ਪੂਰਾ ਸਿੱਖ ਲਿਆ ਫਿਰ ਇਹ ਜਿਉਂਦਾ ਮੁਕਤ ਹੋ ਜਾਂਦਾ ਹੈ, ਮਨ ਸ਼ਾਂਤ ਰਹਿਣ ਲੱਗ ਜਾਂਦਾ, ਸੁਖੀ ਰਹਿਣ ਲੱਗ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਇਸੇ ਸ਼ਬਦਾਂ ਦੇ ਆਸਰੇ ਜਿਹੜੇ ਸ਼ਬਦ ਸਭ ਗੋਬਿੰਦ ਦਰਸਾਉਣ ਵਾਲੇ ਨੇ, ਉਹਨਾਂ ਦੀ ਵਿਚਾਰ ਦੁਆਰਾ ਜਦੋਂ ਮਨ ਸ਼ੁੱਧ ਹੋ ਜਾਂਦਾ ਹੈ, ਸਾਰੇ ਉਹੀ ਦਿਸਣ ਲੱਗ ਪੈਂਦਾ ਹੈ। ਅਖੀਰ ਹੁੰਦੇ ਹੁੰਦੇ ਸ਼ਬਦ ਦੀ ਤਾਕਤ, ਇਹ ਜਗਤ ਜਗਤ ਨਹੀਂ ਰਹਿ ਜਾਂਦਾ, ਇਹ ਜਗਤ ਹਰਕਾ ਰੂਪ ਹੋ ਪਾਸਦਾ ਹੈ, ਚਾਰ ਚੁਫੇਰੇ ਵਾਹਿਗੁਰੂ ਦੇ ਠਾਠਾਂ ਮਾਰਦਾ ਦੀਂਦਾ ਹੈ। ਇਹੋ ਜਿਹੇ ਪੁਰਸ਼ ਨੂੰ ਦੁੱਖ ਔਰ ਘਬਰਾਹਟ ਕਿੱਥੇ ਰਹਿ ਜਾਵੇ ਜਦ ਇਹੀ ਜੀ ਅਵਸਥਾ ਹੈ। ਤਾਂ ਤੇ ਗੁਰੂ ਜੀ ਸਾਨੂੰ ਬਾਣੀ ਨਾਮ ਦੇ ਆਸਰੇ ਇਹੋ ਜਿਹੇ ਥਾਂ ਪਹੁੰਚਾਉਣਾ ਚਾਹੁੰਦੇ ਹਨ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਆਨੰਦ ਦਾ ਸਾਗਰ ਜਿੱਥੇ ਸਾਹਮਣੇ ਠਾਠਾ ਮਾਰਦਾ ਦਿਸੇ। ਅਤੇ ਆਹ ਅਸੀਂ ਇਹ ਸਿੱਖਣਾ, ਸਤਸੰਗਤ ਕਰੋ, ਸਤਸੰਗ ਤੋਂ ਇਹ ਚੀਜ਼ਾਂ ਲੱਭਣੀਆਂ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਅਯੁੱਧਿਆ ਪਹੁੰਚੇ, ਅਯੁੱਧਿਆ ਵਾਸੀ ਲੋਕ ਗੁਰੂ ਬਾਬਾ ਜੀ ਨੂੰ ਆ ਕੇ ਮਿਲਦੇ ਹਨ, ਬੜੇ ਬੜੇ ਵਿਦਵਾਨ ਪੰਡਿਤ ਵੀ ਹਨ, ਉਹਨਾਂ ਬਚਨ ਬਲਾਸ ਛੇੜੇ ਗਰੀਬ ਨਵਾਜ, ਅਯੁੱਧਿਆ ਪੁਰੀ ਦੋ ਦਫ਼ਾ, ਇੱਕ ਦਫ਼ਾ ਸਵਰਗਾਂ ਨੂੰ, ਇੱਕ ਦਫ਼ਾ ਬੈਕੁੰਠਾਂ ਨੂੰ ਜਾ ਚੁੱਕੀ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਭਾਈ ਜੇਕਰ ਅਯੁੱਧਿਆ ਪੁਰੀ ਸਵਰਗਾਂ ਨੂੰ ਜਾਂ ਬੈਕੁੰਠਾਂ ਨੂੰ ਗਈ ਹੁੰਦੀ ਤੇ ਇਹ ਤਾਂ ਇੱਥੇ ਕਿਉਂ ਵਸਦੀ ਹੁੰਦੀ, ਇਹ ਤਾਂ ਇੱਥੇ ਪਈ ਵਸਦੀ ਹੈ। ਉਹ ਕਹਿਣ ਲੱਗੇ, ਇਹ ਤਾਂ ਠੀਕ ਹੈ ਮਹਾਰਾਜ, ਪਰ ਰਾਜਾ ਹਰੀਚੰਦ ਸਤਯੁਗ ਵੇਲੇ ਹੋਇਆ, ਮਹਾਦਾਨੀ ਹੋਇਆ ਹੈ, ਉਸਦੇ ਦਾਨ ਦੀ ਸ਼ੋਭਾ ਸਵਰਗ ਲੋਕ ਤੱਕ ਪਹੁੰਚੀ। ਇੰਦਰ ਸਵਰਗ ਦਾ ਰਾਜਾ ਵੀ ਉਸਦੀ ਸ਼ੋਭਾ ਸੁਣ ਕੇ ਦਾਨ ਦੀ ਈਰਖਾ ਕਰਨ ਲੱਗ ਪਿਆ। ਉਹਨੇ ਫਿਰ ਇਸੀ ਕਰਕੇ ਹੀ ਕਸਕਸ ਵੱਟੀਆਂ ਲਗਾ ਕੇ ਤਕਲੀਫਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਤਕਲੀਫਾਂ ਤਾਂ ਆਈਆਂ, ਲੇਕਿਨ ਉਹ ਉਹਨਾਂ ਤਕਲੀਫਾਂ ਸਾਰੀਆਂ ਨੂੰ ਸਿਰ ਤੇ ਚੱਲਦਾ ਰਿਹਾ, ਆਪਣੇ ਯਾਨੀ ਆਸ਼ੇ ਤੇ ਪੂਰਾ ਇੱਕ ਬਚਨ ਪਾਲਣ ਵਾਸਤੇ ਆਪਣਾ ਸਭ ਕੁਛ ਹੀ ਕੁਰਬਾਨ ਕਰ ਦਿੱਤਾ। ਅਖੀਰ ਉਹਨਾਂ ਤਕਲੀਫਾਂ ਨੂੰ ਚੱਲਦਾ ਹੋਇਆ ਉਸਨੂੰ ਇਹ ਫਲ ਪ੍ਰਾਪਤ ਹੋਇਆ, ਉਸਨੂੰ ਵੱਡੇ ਵੱਡੇ ਵਰ ਮਿਲ ਗਏ ਤੇ ਉਸਨੇ ਫਿਰ ਇਹ ਵੀ ਵਰ ਲੈ ਲਿਆ, ਇਸ ਅਯੁੱਧਿਆਪੁਰੀ ਨੂੰ ਜਿਹੜੇ ਜੀਵਨ ਵਾਸਤੇ ਮਰ ਕੇ ਸਾਰੇ ਸਵਰਗਾਂ ਨੂੰ ਜਾਣ, ਕਿਉਂਕਿ ਪੁੰਨ ਦਾ ਫਲ ਸਵਰਗ ਹੁੰਦਾ। ਸੋ ਇਸ ਕਰਕੇ ਇਉਂ ਉਦੋਂ ਸਾਰੇ ਜਿਤਨੇ ਜੀਵ ਸਨ ਹਰੀਚੰਦ ਦੇ ਵਕਤ ਦੇ, ਉਹ ਸਾਰੇ ਹੀ ਮਰ ਕੇ, ਸਰੀਰ ਤਾਂ ਸਾਰਾ ਨਹੀਂ ਛੱਡਣਾ, ਸਰੀਰ ਦੇ ਅੰਦਰ ਜੀਵਾਤਮਾ ਇਹ ਮਰਦਾ ਨਹੀਂ ਹੈ, ਇਹਨੂੰ ਕੋਈ ਹੋਰ ਗਤੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਉਹ ਸਵਰਗਾਂ ਨੂੰ ਚਲੇ ਗਏ। ਫਿਰ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਵਿਸ਼ਨੂੰ ਦਾ 14 ਕਲਾ ਅਵਤਾਰ ਮੰਨੇ ਹਨ, ਉਹ ਵੀ ਸਾਰੀ ਅਯੁੱਧਿਆਪੁਰੀ ਨੂੰ ਉਸ ਵਕਤ ਦੇ ਜੀਵਾਂ ਨੂੰ ਉਹ ਬੈਕੁੰਠ ਨੂੰ ਲੈ ਗਏ ਸੀ। ਇਉਂ ਜਾ ਚੁੱਕੇ ਗੁਰੂ ਜੀ ਨੇ ਫਰਮਾਇਆ, ਹੁਣ ਸਾਰੀ ਦੁਨੀਆਂ ਜਾ ਸਕਦੀ ਹੈ, ਇੱਕ ਅਯੁੱਧਿਆਪੁਰੀ ਕੀ ਸਾਰੀ ਦੁਨੀਆਂ ਜਾ ਸਕਦੀ ਹੈ। ਇਹ ਸੁਣ ਕੇ ਹੈਰਾਨ ਹੋਏ, ਮਹਾਰਾਜ ਇਹ ਕੈਸੇ? ਕਹਿਣ ਲੱਗੇ, ਨਾਮ ਜਪ ਕੇ, ਪਰਮਾਤਮਾ ਦਾ ਨਾਮ ਜਪ ਕੇ। ਨਾਮੀ ਕਿਸੇ ਕਿਸੇ ਵੇਲੇ ਆਉਂਦਾ, ਨਾਮ ਸਦੀਵੀ ਚੀਜ਼ ਹੈ, ਹਮੇਸ਼ਾ ਪਰਮੇਸ਼ਰ ਦੇ ਭਗਤ ਦਾ ਭਜਨ ਕਰਕੇ ਉੱਚ ਅਵਸਥਾਵਾਂ ਪ੍ਰਾਪਤ ਕਰਦੇ ਨੇ। ਸਵਰਗ ਮੰਗ ਲਏ ਕੋਈ, ਬੈਕੁੰਠ ਮੰਗ ਲਏ, ਕੁਛ ਮੰਗ ਲਏ, ਸਭ ਕੁਛ ਹੀ ਪ੍ਰਭੂ ਦੇ ਨਾਮ ਦੇ ਵਿੱਚ ਹੈ। ਇਸ ਕਰਕੇ ਹੀ ਗੁਰੂ ਜੀ ਨੇ ਵਾਹਿਗੁਰੂ ਦੇ ਨਾਮ ਨੂੰ ਅਮੋਲਕ ਦੱਸਿਆ। ਸਾਰੀ ਦੁਨੀਆਂ ਬੈਕੁੰਠ ਜਾਂ ਸਵਰਗ ਨੂੰ ਜਾ ਸਕਦੀ ਹੈ। ਸੋ ਉਹਨਾਂ ਸਵਾਲ ਕੀਤਾ, ਮਹਾਰਾਜ ਨਾਮ ਕਿਹੜਾ ਜਪਣਾ ਚਾਹੀਦਾ? ਗੁਰੂ ਜੀ ਕਹਿਣ ਲੱਗੇ, ਪਰਮੇਸ਼ਰ ਦੇ ਬੇਅੰਤ ਨਾਮ ਹਨ, ਇੱਕ ਇੱਕ ਚੀਜ਼ ਦੇ ਬੇਅੰਤ ਨਾਮ ਹੋਇਆ ਕਰਦੇ ਹਨ। ਪਾਣੀ, ਜਲ, ਆਬ, ਉਪ, ਵਾਟਰ ਆਦਿਕ ਅਨੇਕਾਂ ਨਾਮ ਹਨ, ਜਿਸ ਨੂੰ ਪਾਣੀ ਕਹਿੰਦੇ ਨੇ, ਲੇਕਿਨ ਨਾਮੀ ਹੋਰ ਹੈ, ਨਾਮ ਹੋਰ ਹੈ। ਨਾਮ ਜਿਹਦੇ ਹੋਣ ਉਹ ਨਾਮੀ ਕਹਿਲਾਉਂਦਾ ਹੈ। ਸੋ ਇਸ ਕਰਕੇ ਸਚਿਦਾਨੰਦ ਜੋ ਵਾਹਿਗੁਰੂ ਅਸਲ ਹੈ, ਉਸਦੇ ਅਨੇਕਾਂ ਨਾਮ ਹਨ। ਇਸ ਕਰਕੇ ਮੈਂ ਕਿਸੇ ਨਾਮ ਦੇ ਬਰਖਿਲਾਫ਼ ਨਹੀਂ, ਗੁਰੂ ਜੀ ਕਹਿੰਦੇ ਹਮ ਬਲਿਹਾਰੇ ਜਾਓ ਜੇ ਤੇ ਤੇਰੇ ਨਾਮ, ਮੈਂ ਕਿਸੇ ਨਾਮ ਦੇ ਬਰਖਿਲਾਫ਼ ਨਹੀਂ। ਪਰ ਗੁਰੂ ਜੀ ਨੇ ਇਹ ਫਰਮਾਇਆ, ਦਰਿਆ ਨੂੰ ਪਾਰ ਜਾਣ ਵਾਸਤੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ, ਜਿਸ ਬੇੜੀ ਤੇ ਕੋਈ ਸਵਾਰ ਹੋ ਗਿਆ ਉਸ ਬੇੜੀ ਨੇ ਪਾਰ ਲਾ ਦੇਣਾ ਹੈ। ਇਸੇ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਅਨੇਕਾਂ ਨਾਮ ਰੂਪੀ ਬੇੜੀਆਂ ਜਹਾਜ਼, ਜਿਸ ਤੇ ਕੋਈ ਸਵਾਰ ਹੋ ਗਿਆ ਉਸਨੇ ਉਸਨੂੰ ਪਾਰ ਲਗਾ ਦੇਣਾ ਹੈ। ਪਰ ਉਹਨਾਂ ਕਿਹਾ, ਮਹਾਰਾਜ ਇਹ ਤਾਂ ਠੀਕ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ, ਬੇੜੀ ਨੂੰ ਕੋਈ ਮਲਾਹ ਚਲਾਉਂਦਾ ਹੁੰਦਾ, ਉਹ ਮਲਾਹ ਕਿਹਾ ਜਿਹਾ ਹੋਣਾ ਚਾਹੀਦਾ? ਗੁਰੂ ਜੀ ਨੇ ਕਿਹਾ ਹਾਂ ਬੇੜੀ ਆਪ ਜ਼ਰੂਰ ਨਹੀਂ ਚੱਲਦੀ, ਮਲਾਹ ਦੇ ਹੱਥੀਂ ਚੱਲਦੀ ਹੈ। ਮਲਾਹ ਉਹ ਹੋਣਾ ਚਾਹੀਦਾ ਜਿਹਦੀਆਂ ਅੱਖਾਂ ਵੀ ਸਾਬਤ ਹਨ, ਜਿਹਦੇ ਹੱਥ ਪੈਰ ਵੀ ਸਾਬਤ ਹਨ। ਅੱਖਾਂ ਪਰਲਾ ਕਿਨਾਰਾ ਦੇਖਣ ਵਾਸਤੇ, ਹੱਥ ਪੈਰ ਚੱਪੂ ਮਾਰਨ ਵਾਸਤੇ, ਇਉਂ ਇਹੋ ਜਿਹਾ ਮਲਾਹ ਜਿਹੜਾ ਮੁਸਾਫ਼ਰਾਂ ਨੂੰ ਪਾਰ ਲਗਾਉਂਦਾ ਹੁੰਦਾ ਹੈ। ਬੇੜੀ, ਜਿਸ ਬੇੜੀ ਦਾ ਨੰਬਰ ਹੋਵੇ, ਜਿਵੇਂ ਬੱਸਾਂ ਦਾ ਨੰਬਰ ਹੁੰਦਾ, ਉਸ ਬੇੜੀ 'ਤੇ ਪਾਰ ਹੋ ਕੇ ਮਲਾਹ ਇਹੋ ਜਿਹਾ ਹੋਵੇ। ਸੋ ਇਸੀ ਤਰ੍ਹਾਂ ਨਾਮ ਰੂਪੀ ਜਹਾਜ਼ ਨੂੰ ਚਲਾਉਣ ਵਾਲਾ ਜਾਂ ਮਲਾਹ ਮਹਾਂਪੁਰਖ ਦੁਆਰਾ ਨਾਮ ਜਪਿਆ ਜਾਂਦਾ ਹੁੰਦਾ ਹੈ, ਉਹਨਾਂ ਦੇ ਇਸ਼ਾਰੇ ਦੁਆਰਾ। ਨਾਮ ਬੇਅੰਤ ਹਨ, ਇਸੀ ਕਰਕੇ ਨਾਮ 'ਤੇ ਸ਼ਰਧਾ ਨਹੀਂ ਆਉਂਦੀ। ਸੁਣ ਸੁਣਾ ਕੇ ਇੱਧਰ ਉੱਧਰ ਦੁਨੀਆਂ ਆਮ ਲੋਕਾਂ ਦੇ ਮਨ ਡੋਲੀ ਜਾਂਦੇ ਹਨ। ਇੱਕ ਨੇ ਕਿਤਨਿਆਂ ਦੇ ਸਾਰੀ ਜ਼ਿੰਦਗੀ ਕਈਆਂ ਦੇ ਮਨ ਡੋਲਦੇ ਦੇਖੇ। ਉਹ ਕਹਿੰਦੇ ਜੀ ਕਦੇ ਉਹ ਲੱਗ ਗਏ, ਕਦੇ ਉਹਨੇ ਉਹ ਕਿਹਾ ਸੀ, ਉਹਨੇ ਉਹ ਕਿਹਾ ਸੀ, ਉਹਨੇ ਉਹ ਕਿਹਾ ਸੀ। ਜਿੱਥੇ ਡੋਲ ਡਲਾਦਾ ਹੈ, ਸ਼ਰਧਾ ਪੂਰੀ ਦ੍ਰਿੜ ਨਹੀਂ, ਮਨ ਖੜਿਆ ਨਹੀਂ, ਉੱਥੇ ਇਕਾਗਰਤਾ ਕੈਸੇ ਆ ਜਾਏਗੀ? ਜਿੰਨੀ ਦੇਰ ਤੱਕ ਇਕਾਗਰਤਾ ਨਹੀਂ ਆਉਂਦੀ, ਕਲਿਆਣ ਕੈਸੇ ਹੋ ਜਾਏਗੀ ਇਸ ਦੀ? ਇਹ ਜ਼ਰੂਰੀ ਹੈ। ਤਾਂ ਤੇ ਉਹ ਨਾ ਗੁਰੂ ਜੀ ਕਹਿੰਦੇ ਨਾਮ ਜਿਹੜਾ ਹੈ ਮਹਾਂਪੁਰਖ ਦੁਆਰਾ ਜਪਣਾ ਚਾਹੀਦਾ, ਉਹ ਜਿਹਦੇ ਗਿਆਨ ਚਕਸ਼ੂ ਖੁੱਲੇ ਹੋਣ, ਗਿਆਨ ਰੂਪੀ ਨੇਤਰ ਖੁੱਲੇ ਹੋਣ, ਤੇ ਜਗਿਆਸੂ ਨੂੰ ਉੱਥੇ ਪਹੁੰਚਾਉਣ ਨੂੰ ਸਮਰੱਥ ਹੋਏ। ਇਹੋ ਜਿਹੇ ਮਹਾਂਪੁਰਖ ਦੁਆਰਾ ਨਾਮ ਜਪਣਾ ਚਾਹੀਦਾ ਹੈ। ਜੋ ਸ਼ਬਦ ਉਹ ਦੱਸਦੇ ਜਿਸ ਤਰੀਕੇ ਸਿਰ ਦੱਸ, ਉਸਦੀ ਕਮਾਈ ਜਗਿਆਸੂ ਜਦੋਂ ਕਰਦਾ ਹੈ, ਸੰਸਾਰ ਸਮੁੰਦਰ ਨੂੰ ਸਹਿਜੇ ਹੀ ਤਰ ਜਾਂਦਾ ਹੈ। ਅਤੇ ਅਸੀਂ ਇਹ ਸਿੱਖਣਾ ਹੈ, ਸਿੱਖੋ ਸ਼ਬਦ ਪਿਆਰਿਓ, ਸ਼ਬਦ ਕਹੋ, ਨਾਮ ਕਹੋ, ਗੁਰਮੰਤਰ ਕਹੋ। ਸੋ ਇਸ ਕਰਕੇ ਨਾਮ ਦੇ ਵਿੱਚ ਬੜੀ ਤਾਕਤ ਹੈ, ਨਾਮੀ ਨੂੰ ਮਿਲਾਉਣ ਦੀ। ਤਾਂ ਤੇ ਇਉਂ ਨਾਮ ਜਪ ਕੇ ਮਾਨੁਖ ਤਨ ਜਿਸ ਵਾਸਤੇ ਮਿਲਿਆ ਪ੍ਰਭੂ ਪ੍ਰਾਪਤੀ ਵਾਸਤੇ, ਸਹੀ ਪ੍ਰਾਪਤ ਮਾਨੁਖ ਦੇ ਵਰੀਆ, ਗੁਰਮਿਲ ਕੀ ਤੇਰੀ ਵਰੀਆ, ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ। ਇਉਂ ਆਪਣੇ ਜਨਮ ਨੂੰ ਸਫਲਾ ਕੀਤਾ ਜਾ ਸਕਦਾ ਹੈ। ਚਾਰ ਦਿਹਾੜੀ ਦੀ ਜ਼ਿੰਦਗੀ ਹੈ, ਪਤਾ ਨਹੀਂ ਕਦ ਅੱਖਾਂ ਮੀਟ ਜਾਣੀਆਂ ਹਨ। ਉਸਦੇ ਪਹਿਲੇ ਪਹਿਲੇ ਇਸਨੂੰ ਬਹੁਤ ਕੁਛ ਕਰ ਲੈਣਾ ਚਾਹੀਦਾ ਹੈ। ਅਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਗੁਰੂ ਸਤੋਤਰ ਪੜ੍ਹੋ।